ਭਾਈ ਨਾਰ ਸਿੰਘ ਲੋਹਗੜ੍ਹ ਕਿਲੇ ਦੇ ਵਿੱਚ ਹਨ। ਰਾਤ ਦਾ ਸਮਾਂ, ਸਿੰਘਾਂ ਨੇ ਗੁਰਮਤਾ ਕੀਤਾ, ਖਾਲਸਾ ਜੀ ਦੁਸ਼ਮਣ ਨੇੜੇ ਆ ਗਿਆ, ਕਿਉਂ ਨਾ ਅੱਜ ਰਾਤ ਨੂੰ ਇਹਨਾਂ 'ਤੇ ਹਮਲਾ ਕਰਕੇ ਆਪਣੀ ਤੇਗ ਦੇ ਜ਼ੋਰ ਵਿਖਾਈਏ। ਇੱਕ ਸਿੰਘ ਕਹਿਣ ਲੱਗਾ, ਦਸਵੇਂ ਪਾਤਸ਼ਾਹ ਜੀ ਦੀ ਆਗਿਆ ਲਏ ਬਿਨਾਂ ਕਿਵੇਂ ਜਾਈਏ। ਕਹਿੰਦੇ ਰਾਤ ਦਾ ਸਮਾਂ, ਸਤਿਗੁਰੂ ਜੀ ਆਰਾਮ ਕਰ ਰਹੇ ਨੇ, ਇਸ ਸਮੇਂ ਜਾਣਾ ਉਹਨਾਂ ਦੇ ਕੋਲ ਠੀਕ ਨਹੀਂ ਹੈ। ਨਾਲੇ ਸਤਿਗੁਰਾਂ ਦਾ ਹੁਕਮ ਹੈ ਤੁਰਕਾਂ ਨੂੰ, ਮਲੇਛਾਂ ਨੂੰ ਚੁਣ ਚੁਣ ਕੇ ਮਾਰਨ ਦਾ, ਤੇ ਆਪਾਂ ਵੈਰੀਆਂ ਨੂੰ ਮਾਰਨ ਵਾਸਤੇ ਹੀ ਜਾਣਾ। ਸਤਿਗੁਰਾਂ ਦੀ ਸਦਾ ਹੀ ਸਾਨੂੰ ਆਗਿਆ। ਇਹ ਗੁਰਮਤਾ ਕਰਕੇ ਸਿੰਘਾਂ ਨੇ ਤੁਰਕਾਂ ਦੇ ਮੋਰਚੇ ਵਿੱਚ ਜਾ ਕੇ ਜਦੋਂ ਹਮਲਾ ਕੀਤਾ ਤੇ ਇਹਨਾਂ ਨੂੰ ਸੁੱਧ ਭੁੱਲ ਗਈ, ਕਿਉਂਕਿ ਸਵੇਰੇ ਕੁਝ ਸੁੱਤੇ ਪਏ ਸਨ, ਆਲਸੀ ਹੋਏ। ਜਦੋਂ ਹਵੜਾ ਕੇ ਉੱਠੇ, ਕਿਸੇ ਨੇ ਪੱਗ ਨਹੀਂ ਸੰਭਾਲੀ ਆਪਣੀ, ਔਰ ਨਾ ਕਿਸੇ ਨੇ ਹਥਿਆਰ ਸੰਭਾਲੇ। ਸਿੰਘਾਂ ਨੇ ਜਾ ਕੇ ਪ੍ਰਵੇਸ਼ ਕਰਕੇ ਕੁਝ ਕਾਂ ਨੂੰ ਕੱਟਿਆ ਵੱਢਿਆ, ਫਿਰ ਸਿੰਘ ਪਿੱਛੇ ਹਟ ਗਏ। ਤੇ ਜਿਹੜੇ ਤੁਰਕ ਸਨ, ਹਨੇਰਾ ਸੀ, ਉਹਨਾਂ ਨੇ ਇੱਕ ਦੂਜੇ ਨੂੰ ਹੀ ਵੱਢਣਾ ਸ਼ੁਰੂ ਕਰ ਦਿੱਤਾ, ਇਹ ਸਮਝ ਕੇ ਵੀ ਸਾਡੇ ਲਾਗੇ ਸਿੰਘ ਖੜੇ ਨੇ। ਦਿਨ ਚੜ੍ਹਦਿਆਂ ਤੱਕ ਹਜ਼ਾਰਾਂ ਹੀ ਲਾਸ਼ਾਂ ਉਹਨਾਂ ਦੀਆਂ ਵੱਢੀਆਂ ਪਈਆਂ। ਸਿੰਘ ਵਾਪਸ ਆਪਣੇ ਕਿਲੇ 'ਚ ਆ ਗਏ। ਵੈਰੀ ਦਲ ਨੂੰ ਇਸ ਪ੍ਰਕਾਰ ਦੇ ਨਾਲ ਸਿੰਘਾਂ ਨੇ ਨਿਬੇੜਿਆ। ਫਿਰ ਇਹ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿੱਚ ਹਾਜ਼ਰ ਹੋਏ। ਦਸਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਇਹਨਾਂ ਸਿੰਘਾਂ ਦੇ ਉਸ ਵੇਲੇ ਬੜੀ ਪ੍ਰਸੰਨਤਾ ਕੀਤੀ, ਆਖਿਆ ਇਸੇ ਤਰ੍ਹਾਂ ਇਹਨਾਂ ਵੈਰੀਆਂ ਨੂੰ ਮਾਰਨਾ ਹੈ, ਪਰ ਹਾਂ ਇੱਕ ਗੱਲ ਦਾ ਖਿਆਲ ਰੱਖਣਾ, ਆਪਣਾ ਆਪ ਬਚਾ ਕੇ ਮਾਰਨਾ। ਇਹ ਜੰਗ ਲੰਮੇ ਸਮੇਂ ਤੱਕ ਚੱਲਣਾ, ਇਸ ਕਰਕੇ ਆਪਣੇ ਮੋਰਚਿਆਂ ਵਿੱਚੋਂ ਬਾਹਰ ਨਹੀਂ ਨਿਕਲਣਾ। ਜਿਵੇਂ ਕਦੇ ਦਾਅ ਲੱਗੇ, ਜਿਵੇਂ ਅੱਜ ਰਾਤ ਨੂੰ ਤੁਹਾਡਾ ਦਾਅ ਲੱਗਾ ਤੇ ਤੁਸੀਂ ਦੁਸ਼ਮਣ ਤੇ ਹਮਲਾ ਕੀਤਾ, ਇਸੇ ਤਰ੍ਹਾਂ ਜਦੋਂ ਕਿਤੇ ਦਾਅ ਲੱਗੇ, ਕਿਉਂਕਿ ਜੰਗ ਤਾਂ ਦਾਅ ਪੇਚਦਾ ਹੈ, ਜਿਹਦਾ ਦਾਅ ਲੱਗ ਜਾਏ ਬਸ ਉਹੀ ਜਿੱਤ ਜਾਂਦਾ। ਤੋ ਇਸ ਪ੍ਰਕਾਰ ਨਾਲ ਹਮਲਾ ਕਰਦੇ ਰਹਿਣਾ ਦਾਅ ਵੇਖ ਕੇ। ਤੋ ਸਿੰਘਾਂ ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸਰਵਣ ਕਰੀਏ। ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਨੂੰ ਹਿਰਦੇ 'ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ਼੍ਰੀ ਵਾਹਿ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿ ਗੁਰੂ ਸਾਹਿਬ ਜੀਓ। ਦੋਹੇਰਾ ਸ਼ੇਰ ਸਿੰਘ ਜੋਧਾ ਮਾਂ ਨਾਰ ਸਿੰਘ ਤੇ ਆਦਿ,
ਜਥੇਦਾਰ ਸ਼ੇਰ ਸਿੰਘ, ਜਥੇਦਾਰ ਨਾਰ ਸਿੰਘ, ਇਹ ਜਿਹੜੇ ਸਤਿਗੁਰਾਂ ਦੇ ਬੜੇ ਸੂਰਬੀਰ ਬਹਾਦਰ ਯੋਧੇ ਨੇ, ਜਿਨ੍ਹਾਂ ਨੇ ਅੱਜ ਬੀਤ ਚੁੱਕੀ ਜਿਹੜੀ ਰਾਤ ਹੈ ਉਸ ਰਾਤ ਨੂੰ ਹਮਲਾ ਕੀਤਾ, ਵੈਰੀਆਂ ਦੇ ਦਲ ਤੇ ਭਾਜੜਾਂ ਪਾ ਦਿੱਤੀਆਂ, ਵੈਰੀ ਆਪੋ ਵਿੱਚ ਇੱਕ ਦੂਜੇ ਨੂੰ ਕੱਟ ਵੱਢ ਕੇ ਮਰ ਗਏ। ਇਹੋ ਜੀ ਬਹਾਦਰੀ ਦਾ ਕੰਮ ਇਹਨਾਂ ਦੋਹਾਂ ਸਿੰਘਾਂ ਨੇ ਕੀਤਾ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਘ ਨੇ, ਇਹਨਾਂ ਨੇ ਬੜੀ ਬਹਾਦਰੀ ਦਾ ਕੰਮ ਕੀਤਾ ਹੈ।
ਸਭਨ ਸਿੰਘ ਮਨ ਕਾਮਨਾ ਦਈ ਕਰੇ ਅਹਿਲਾਦ,
ਉਸ ਵਕਤ ਗੁਰੂ ਕਲਗੀਧਰ ਨੇ ਜਿਤਨੇ ਵੀ ਸਿੰਘ ਨੇ ਸਾਰੇ ਸਿੰਘਾਂ ਦੀਆਂ ਕਾਮਨਾਵਾਂ ਪੂਰਨ ਕੀਤੀਆਂ, ਸਾਰਿਆਂ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਖੁਸ਼ੀਆਂ ਕੀਤੀਆਂ ਹਨ।
ਲਲਿਤ ਪਦ ਛੰਦ ਦੇਵਨ ਕੋਬੀ ਦੁਰਲਭ ਦੀਰਗ ਚਾਰ ਪਦਾਰਥ ਦੀਨੇ,
ਸਤਿਗੁਰੂ ਜੀ ਇਤਨੇ ਖੁਸ਼ ਹੋਏ ਆਪਣੇ ਸਿੰਘਾਂ ਤੇ, ਜਥੇਦਾਰ ਸ਼ੇਰ ਸਿੰਘ, ਨਾਰ ਸਿੰਘ, ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਘ ਬਹਾਦਰ ਯੋਧੇ ਨੇ, ਤਿਨ੍ਹਾਂ ਤੇ ਇਤਨੀ ਖੁਸ਼ੀ ਕੀਤੀ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਜਿਹੜੇ ਚਾਰ ਪਦਾਰਥ ਦੇਵਤਿਆਂ ਨੂੰ ਵੀ ਦੁਰਲਭ ਨੇ, ਦੇਵਤਿਆਂ ਨੂੰ ਵੀ ਉਹ ਚਾਰ ਪਦਾਰਥ ਸ਼ਾਇਦ ਪ੍ਰਾਪਤ ਨਾ ਹੋਣ, ਉਹ ਚਾਰ ਪਦਾਰਥਾਂ ਦੀ ਦਾਤ ਗੁਰੂ ਕਲਗੀਧਰ ਨੇ ਆਪਣੇ ਸਿੰਘਾਂ ਨੂੰ ਬਖਸ਼ੀ ਹੈ।
ਅੰਤ ਸਮੇਂ ਮੈਂ ਆਪਣਾ ਸਮੀਪਾ ਮਹਾ ਕਿਰਤਾਰਥ ਕੀਨੇ।
ਔਰ ਇੱਥੇ ਹੀ ਬਸ ਨਹੀਂ, ਅੰਤਮ ਸਮੇਂ ਸਤਿਗੁਰੂ ਜੀ ਨੇ ਇਹਨਾਂ ਸਾਰੇ ਸਿੰਘਾਂ ਨੂੰ ਆਪਣੀ ਸਮੀਪ ਮੁਕਤੀ ਦਾ ਆਨੰਦ ਬਖਸ਼ਿਆ। ਚਾਰ ਪ੍ਰਕਾਰ ਦੀ ਮੁਕਤੀ ਹੁੰਦੀ ਹੈ ਖਾਲਸਾ ਜੀ। ਇੱਕ ਮੁਕਤੀ ਹੁੰਦੀ ਹੈ ਸਮੀਪ ਮੁਕਤੀ, ਆਪਣੇ ਇਸ਼ਟ ਦੇ ਕੋਲ ਰਹਿਣ ਵਾਸਤੇ ਜਿਹੜੀ ਅਵਸਥਾ ਹੁੰਦੀ ਹੈ ਉਹ ਆਪਣੀ ਸਮੀਪ ਰਹਿਣ ਦੀ ਜਿਹੜੀ ਸਮੀਪ ਮੁਕਤੀ ਹੈ ਉਹ ਮਹਾਰਾਜ ਜੀ ਨੇ ਅੰਤਮ ਸਮੇਂ ਇਹਨਾਂ ਸਿੰਘਾਂ ਨੂੰ ਬਖਸ਼ ਦਿੱਤੀ ਹੈ। ਔਰ ਮਹਾਨ ਕਿਰਤਾਰਥ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ ਹੈ।
ਥਾਨ ਥਾਨ ਪ੍ਰਤੀ ਮੁਰਚਨ ਮਾਈ ਕਰੇ ਸਿੰਘ ਸਾਵਧਾਨਾ।
ਥਾਂ ਥਾਂ ਪ੍ਰਤੀ ਜਿੱਥੇ ਜਿੱਥੇ ਵੀ ਸਿੰਘਾਂ ਦੇ ਮੋਰਚੇ ਨੇ ਸਾਰੇ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਵਧਾਨ ਕੀਤਾ ਹੈ। ਆਖਿਆ ਭਾਈ ਹੁਣ ਸਾਵਧਾਨ ਹੋ ਜਾਓ, ਹੋ ਸਕਦਾ ਦੁਸ਼ਮਣ ਖਿੱਝ ਕੇ ਹਮਲਾ ਕਰੇ, ਕਿਉਂਕਿ ਰਾਤ ਨੂੰ ਉਹਨਾਂ ਦੇ ਬੰਦੇ ਮਾਰੇ ਨੇ, ਰਾਤ ਨੂੰ ਉਹਨਾਂ ਤੇ ਹਮਲਾ ਕੀਤਾ ਹੈ ਤੇ ਉਹ ਖਿੱਝ ਕੇ ਉਹ ਵੀ ਅੱਗੋਂ ਹਮਲਾ ਕਰ ਸਕਦੇ ਨੇ। ਇਸ ਕਰਕੇ ਸਤਿਗੁਰਾਂ ਨੇ ਸਾਰੇ ਸਿੰਘਾਂ ਨੂੰ ਸਾਵਧਾਨ ਕੀਤਾ ਹੈ ਕਿ ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਵਿੱਚ ਸਾਵਧਾਨ ਹੋ ਜਾਣ।
ਹੁਣ ਸਮੀਪਨਾ ਦੀਜੈ ਦੁਰਜਨ।
ਕਲਗੀਧਰ ਨੇ ਹੁਕਮ ਕੀਤਾ ਹੈ ਕਿ ਖਾਲਸਾ ਜੀ ਕਿ ਜਿਹੜਾ ਇਹ ਦੁਰਜਨ ਹੈ ਵੈਰੀ ਹੈ ਇਹਨੂੰ ਆਪਣੇ ਨੇੜੇ ਨਹੀਂ ਹੋਣ ਦੇਣਾ।
ਸ਼ਸਤਰਨ ਤੇ ਕਰਹਾਨਾ।
ਔਰ ਜਿਹੜਾ ਵੀ ਨੇੜੇ ਆਵੇ ਉਹਨੂੰ ਆਪਣੇ ਸ਼ਸਤਰਾਂ ਨਾਲ ਕੱਟ ਸੁੱਟਣਾ ਹੈ, ਆਪਣੇ ਸ਼ਸਤਰਾਂ ਨਾਲ ਉਹਨੂੰ ਵੱਢ ਸੁੱਟਣਾ ਹੈ, ਉਹਨੂੰ ਆਪਣੇ ਨੇੜੇ ਨਹੀਂ ਢੁੱਕਣ ਦੇਣਾ, ਨੇੜੇ ਨਹੀਂ ਆਉਣ ਦੇਣਾ।
ਬਿਨਾਂ ਤਰਾਸ ਇੱਕ ਗੁਰ ਕੀ ਆਸਾ।
ਇਸ ਤਰ੍ਹਾਂ ਸਿੰਘਾਂ ਨੂੰ ਮਹਾਰਾਜ ਜੀ ਨੇ ਖਾਲਸੇ ਨੂੰ ਹੁਕਮ ਕਰ ਦਿੱਤਾ ਹੈ। ਔਰ ਸਤਿਗੁਰਾਂ ਦੇ ਸਿੰਘ ਬਹਾਦਰ ਯੋਧੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਤਰਾਸ ਨਹੀਂ ਹੈ, ਜਿਨ੍ਹਾਂ ਅੰਦਰ ਕੇਵਲ ਇੱਕ ਸਤਿਗੁਰੂ ਗੁਰੂ ਕਲਗੀਧਰ ਦੀ ਆਸ ਹੈ, ਜਿਹੜੇ ਆਪਣੇ ਹਿਰਦੇ ਵਿੱਚ ਕੇਵਲ ਦਸਵੇਂ ਪਾਤਸ਼ਾਹ ਦੀ ਆਸ ਰੱਖਦੇ ਹਨ।
ਸਿੰਘ ਸੁਚੇਤ ਰਹੰਤੇ।
ਇਸ ਤਰ੍ਹਾਂ ਦੇ ਜਿਹੜੇ ਸਿੰਘ ਬਹਾਦਰ ਯੋਧੇ ਨੇ ਉਹ ਸੁਚੇਤ ਹੋ ਕੇ ਸਾਵਧਾਨ ਹੋ ਕੇ ਰਹਿੰਦੇ ਹਨ।
ਦੁਸ਼ਟ ਸਮੀਪੀ ਨਾ ਪਾਵੇ।
ਔਰ ਜਿਹੜਾ ਕੋਈ ਵੀ ਦੁਸ਼ਟ ਮਲੇਛ ਚਾਰੇ ਪਾਸੇ ਜਿਹੜੇ ਘੇਰਾ ਪਾਈ ਬੈਠੇ ਨੇ, ਸਿੰਘਾਂ ਨੂੰ ਸੁਚੇਤ ਹੋਇਆ ਵੇਖ ਕੇ ਕੋਈ ਨੇੜੇ ਨਹੀਂ ਢੁਕਦਾ, ਕੋਈ ਨੇੜੇ ਨਹੀਂ ਆਉਂਦਾ।
ਲੱਖਾਂ ਗਿਰਦ ਪਰਮੰਤੇ।
ਆਲੇ ਦੁਆਲੇ ਲੱਖਾਂ ਦੀ ਗਿਣਤੀ ਵਿੱਚ ਵੈਰੀ ਘੁੰਮ ਰਹੇ ਨੇ, ਪਰ ਸਿੰਘਾਂ ਦਾ ਇੰਨਾ ਭੈ ਤੇ ਦਬਦਬਾ ਹੈ ਉਹਨਾਂ ਦੇ ਉੱਤੇ ਕਿ ਕੋਈ ਵੀ ਦੁਸ਼ਮਣ ਕੋਈ ਵੀ ਵੈਰੀ ਹੌਸਲਾ ਨਹੀਂ ਕਰਦਾ ਨੇੜੇ ਆਉਣ ਦਾ, ਕੋਈ ਵੀ ਨੇੜੇ ਢੁਕਣ ਦਾ ਹੌਸਲਾ ਨਹੀਂ ਕਰਦਾ। ਲੱਖਾਂ ਦੀ ਗਿਣਤੀ ਵਿੱਚ ਆਲੇ ਦੁਆਲੇ ਫਿਰਦੇ ਨੇ।
ਉਤ ਸੂਬੇ ਦੋਨੋ ਮਿਲ ਬੈਠੇ।
ਉਧਰ ਦੋਵੇਂ ਸੂਬੇਦਾਰ ਸੂਬਾ ਲਾਹੌਰ ਜ਼ਬਰਦਸਤ ਖਾਂ ਔਰ ਸੂਬਾ ਸਰਹੰਦ ਵਜ਼ੀਰ ਖਾਂ ਇਹ ਦੋਵੇਂ ਮਿਲ ਕੇ ਬੈਠੇ ਨੇ। ਜਿਹੜੀ ਰਾਤ ਨੂੰ ਇਹਨਾਂ ਤੇ ਮਾਰ ਮਚੀ ਹੈ, ਰਾਤ ਨੂੰ ਸਿੰਘਾਂ ਨੇ ਇਹਨਾਂ ਤੇ ਹਮਲਾ ਕੀਤਾ ਹੈ, ਉਸ ਗੱਲ ਦੀ ਵਿਚਾਰ ਕਰਨ ਵਾਸਤੇ ਦੋਵੇਂ ਸੂਬੇਦਾਰ ਬੈਠੇ ਹਨ।
ਭੀਮ ਚੰਦ ਡਿੱਗ ਆਇਓ।
ਇਹਨੇ ਨੂੰ ਰਾਜਾ ਭੀਮ ਚੰਦ ਪਹਾੜੀਆ ਵੀ ਇਹਨਾਂ ਦੇ ਕੋਲ ਆ ਗਿਆ।
ਗਿਰਪਤੀ ਪਰੰਡੂਰੀ ਆਦਿਕ।
ਹੋਰ ਵੀ ਜਿਹੜੇ ਰਾਜਾ ਹੰਡੂਰੀਆ ਤੇ ਪਹਾੜੀ ਰਾਜੇ ਸਨ ਉਹ ਅਫਸੋਸ ਕਰਨ ਵਾਸਤੇ ਵੀ ਰਾਤ ਨੂੰ ਜਿਹੜੇ ਇਹਨਾਂ ਦੇ ਬੰਦੇ ਮਰੇ ਨੇ, ਇਹਨਾਂ ਦੀ ਫੌਜ ਮਰੀ ਹੈ, ਸਿੰਘਾਂ ਨੇ ਹਮਲਾ ਕੀਤਾ ਸੀ, ਉਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਸਤੇ ਪਹਾੜੀ ਰਾਜੇ ਦੋਹਾਂ ਸੂਬਿਆਂ ਕੋਲ ਆਏ ਹਨ।
ਮਿਲੇ ਅਨੇਕ ਥਾਇਓ।
ਇੱਕ ਜਗ੍ਹਾ ਤੇ ਆ ਕੇ ਸਾਰੇ ਇਕੱਠੇ ਹੋ ਕੇ ਬੈਠੇ ਹਨ।
ਤੁਰਕ ਮੁਸਾਹਿਬ ਸਿਆਣੇ ਮੁਖੀ ਜੋ।
ਜਿਹੜੇ ਤੁਰਕਾਂ ਦੇ ਵੱਡੇ ਵੱਡੇ ਮੁਸਾਹਿਬ ਅਫਸਰ ਨੇ, ਅਹਿਲਕਾਰ ਨੇ, ਜਿਹੜੇ ਇਹਨਾਂ ਦੇ ਸਿਆਣੇ ਮੁਖੀਏ ਨੇ, ਇਹਨਾਂ ਨੂੰ ਸਲਾਹ ਦੇਣ ਵਾਲੇ ਸਲਾਹਕਾਰ ਨੇ,
ਬੈਠੇ ਸਰਬ ਸਭਾ ਮੈਂ,
ਸਾਰੇ ਆ ਕੇ ਦੀ ਸਭਾ ਵਿੱਚ ਬੈਠੇ ਨੇ, ਸੂਬਿਆਂ ਦੀ ਸਭਾ ਵਿੱਚ ਬੈਠੇ ਨੇ।
ਸ਼ੋਕ ਪਰਾਜੈ ਤੇ ਚਿਤ ਉਪਜੀਓ।
ਰਾਤ ਨੂੰ ਜਿਹੜੀ ਇਹਨਾਂ ਦੀ ਬੜੀ ਵੱਡੀ ਹਾਰ ਹੋਈ ਹੈ ਉਹਦਾ ਬੜਾ ਵੱਡਾ ਭਾਰੀ ਸ਼ੋਕ ਹੈ ਇਹਨਾਂ ਦੇ ਮਨ ਵਿੱਚ, ਕਿਉਂਕਿ ਕੱਲੀ ਹਾਰ ਨਹੀਂ ਹੋਈ, ਸੈਂਕੜੇ ਬੰਦੇ ਰਾਤ ਨੂੰ ਇਹਨਾਂ ਦੇ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਨੇ, ਉਹਦਾ ਬੜਾ ਵੱਡਾ ਭਾਰੀ ਸ਼ੋਗ ਹੈ ਇਹਨਾਂ ਦੇ ਹਿਰਦੇ ਵਿੱਚ।
ਤਾਜੀ ਉਤਸ਼ਾਹ ਤਮਾਮ।
ਇਹਨਾਂ ਸਾਰਿਆਂ ਦਾ ਉਤਸ਼ਾਹ ਖਤਮ ਹੋਇਆ ਹੋਇਆ, ਇਹਨਾਂ ਅੰਦਰ ਕਿਸੇ ਵਿੱਚ ਵੀ ਉਤਸ਼ਾਹ ਨਹੀਂ ਨਜ਼ਰ ਆਉਂਦਾ, ਸਾਰਿਆਂ ਦੇ ਉਤਸ਼ਾਹ ਖਤਮ ਹੋਏ ਹਨ।
ਭੱਜ ਬਚੇ ਜੇ ਮੋਰਚੇ ਮੈਂ ਤੇ,
ਜਿਹੜੇ ਉਸ ਮੋਰਚੇ ਦੇ ਵਿੱਚੋਂ ਭੱਜ ਕੇ ਬਚੇ ਨੇ, ਜਿਨ੍ਹਾਂ ਨੇ ਜਾਨ ਬਚਾਈ ਉਹ ਭੱਜ ਕੇ ਹੀ ਬਚੇ ਨੇ, ਨਹੀਂ ਤਾਂ ਸਾਰੇ ਉੱਥੇ ਵੱਢੇ ਗਏ ਕੱਟੇ ਗਏ। ਜਿਹੜੇ ਤਾਂ ਮੋਰਚਿਆਂ ਵਿੱਚੋਂ ਨਿਕਲ ਕੇ ਕਿਤੇ ਭੱਜ ਗਏ ਉਹਨਾਂ ਦੀ ਜਾਨ ਬਚੀ ਹੈ।
ਸੋ ਤਤਕਾਲ ਬੁਲਾਏ,
ਸੂਬੇਦਾਰਾਂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਪੁੱਛਣ ਵਾਸਤੇ ਵੀ ਰਾਤ ਨੂੰ ਕਿਵੇਂ ਉਹਨਾਂ ਤੇ ਹਮਲਾ ਹੋਇਆ, ਕਿਉਂਕਿ ਉਹੀ ਦੱਸ ਸਕਦੇ ਸੀ ਜਿਨ੍ਹਾਂ ਤੇ ਹਮਲਾ ਹੋਇਆ। ਉਹਨਾਂ ਨੂੰ ਪੁੱਛਣ ਵਾਸਤੇ ਜਿਹੜੇ ਭੱਜ ਕੇ ਆਪਣੀਆਂ ਜਾਨਾਂ ਬਚਾ ਗਏ ਸਨ, ਉਹਨਾਂ ਨੂੰ ਇਹਨਾਂ ਨੇ ਆਪਣੀ ਸਭਾ ਦੇ ਵਿੱਚ ਬੁਲਾਇਆ ਪੁੱਛਣ ਵਾਸਤੇ।
ਕਰਨ ਲੱਗੇ ਦਰਿਆਫਤ ਤਿਨਕੇ,
ਉਹਨਾਂ ਦੀ ਦਰਿਆਫਤ ਕਰਨ ਲੱਗੇ ਵੀ ਪਛਾਣੋ ਕਿਹੜੇ ਬੰਦੇ ਨੇ ਜਿਹੜੇ ਉਸ ਮੋਰਚੇ ਦੇ ਵਿੱਚ ਸਨ,
ਕਿਸ ਵਿਧ ਦੁਸ਼ਮਣ ਆਏ।
ਉਹਨਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਦਰਿਆਫਤ ਕਰਦੇ ਨੇ, ਪੁੱਛਦੇ ਨੇ, ਕਹਿੰਦੇ ਦੱਸੋ ਕਿਵੇਂ ਸਿੰਘਾਂ ਨੇ ਮੋਰਚੇ ਤੇ ਹਮਲਾ ਕੀਤਾ, ਕਿਵੇਂ ਉਹ ਤੁਹਾਡੇ ਤੇ ਹਮਲਾ ਕਰਕੇ ਆਏ ਸਨ,
ਕਿਵ ਆਲਸ ਕਰੇ ਦਬਾਮਨ,
ਕਿਵੇਂ ਤੁਹਾਨੂੰ ਆਲਸ ਨੇ ਦੱਬ ਲਿਆ, ਤੁਸੀਂ ਕਿਉਂ ਆਲਸੀ ਹੋ ਕੇ ਬੈਠੇ ਸੀ। ਜੇ ਮੋਰਚਿਆਂ ਵਿੱਚ ਬੈਠੇ ਸੀ ਤੇ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਸਾਵਧਾਨ ਹੋ ਕੇ ਬੈਠਦੇ ਵੀ ਉਹ ਆਉਂਦੇ ਤੇ ਤੁਸੀਂ ਵੀ ਮੁਕਾਬਲਾ ਕਰਦੇ, ਤੁਸੀਂ ਆਲਸੀ ਹੋ ਕੇ ਕਿਉਂ ਬੈਠੇ ਸੀ, ਕਿਵੇਂ ਤੁਹਾਨੂੰ ਆਲਸ ਨੇ ਦੱਬ ਲਿਆ ਸੀ।
ਗਾਫਲ ਹੈ ਕਰ ਸੋਏ,
ਔਰ ਗਾਫਲ ਹੋ ਕੇ ਤੁਸੀਂ ਆਲਸ ਦੇ ਦਬਾਏ ਹੋਏ ਇੱਥੇ ਮੋਰਚਿਆਂ ਵਿੱਚ ਪਏ ਸੀ, ਤੁਹਾਡਾ ਇਹੀ ਹਾਲ ਹੋਣਾ ਸੀ, ਫਿਰ ਇਹੀ ਹਸ਼ਰ ਹੋਣਾ ਸੀ ਜੋ ਹੋਇਆ ਹੈ।
ਭਈ ਪਰਾਜੈ ਸੁਭ ਕੀ ਹਮਕੋ,
ਤੁਹਾਡੀ ਜਿਹੜੀ ਇਹ ਪਰਾਜੈ ਹੋਈ ਹੈ, ਹਾਰ ਹੋਈ ਹੈ, ਇਹ ਤੁਹਾਡੀ ਨਹੀਂ ਹੋਈ, ਇਹ ਪਰਾਜੈ ਦਰਅਸਲ ਸਾਡੀ ਹੋਈ ਹੈ, ਇਹ ਹਾਰ ਸਾਡੀ ਹੋਈ ਹੈ, ਆਪਣੇ ਸਾਰਿਆਂ ਦੀ ਹੋਈ ਹੈ।
ਜੈ ਕੈ ਸੁਣ ਸਭ ਕੋਏ,
ਇਹਦੇ ਵਿੱਚ ਸਾਡੀ ਬੜੀ ਛੁਟਿਆਈ ਹੋਈ ਹੈ, ਜਿਸ ਜਿਸ ਥਾਂ ਤੇ ਵੀ ਕੋਈ ਸੁਣੇਗਾ ਸਾਰੇ ਕਹਿਣਗੇ ਵੀ ਸੂਬੇਦਾਰਾਂ ਦੀ ਫੌਜ ਦਾ ਇਹ ਹਾਲ ਹੋਇਆ, ਸਿੰਘਾਂ ਨੇ ਹਮਲਾ ਕੀਤਾ, ਇਹ ਹਾਲਤ ਹੋਈ ਆ ਸੂਬੇਦਾਰ ਦੀ ਫੌਜ ਦੀ। ਕਹਿਣ ਲੱਗਾ ਤੁਹਾਨੂੰ ਨੀ ਕਿਸੇ ਨੇ ਕੁਝ ਕਹਿਣਾ, ਨਾ ਸਾਡਾ ਲਿਆ ਜਾਣਾ, ਛੁਟਿਆਈ ਸਾਡੀ ਹੋਣੀ ਹੈ, ਲੋਕਾਂ ਨੇ ਲਾਹਨਤਾਂ ਸਾਡੇ ਤੇ ਪਾਣੀਆਂ ਹਨ।
ਕਹਿਤ ਪਏ ਸਭ ਸੁਣ ਨਵਾਬ ਜੀ ਰੱਕੀ ਕਨੀ ਤਕਰਾਏ।
ਉਸ ਵਕਤ ਫਿਰ ਉਹ ਅੱਗੋਂ ਬੋਲੇ, ਜਵਾਬ ਦਿੰਦੇ, ਕਹਿੰਦੇ ਨਵਾਬ ਸਾਹਿਬ, ਅਸੀਂ ਤਾਂ ਉਹਨਾਂ ਮੋਰਚਿਆਂ ਵਿੱਚ ਬੜੀ ਵੱਡੀ ਤਕੜਾਈ ਰੱਖੀ ਹੋਈ ਸੀ, ਪੂਰੇ ਚੁਕੰਨੇ ਹੋ ਕੇ ਅਸੀਂ ਉੱਥੇ ਪਹਿਰਾ ਦਿੰਦੇ ਰਹੇ ਹਾਂ।
ਜਾਨ ਫਜਰ ਕੋ ਵਕਤ ਹੋਏ ਅਬ,
ਉਸ ਵੇਲੇ ਫਜਲ ਦਾ ਸਮਾਂ ਸੀ, ਯਾਨੀ ਕਿ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਸੀ, ਚਾਰ ਕੁ ਘੜੀਆਂ ਰਾਤ ਬਾਕੀ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਫਜਰ ਦਾ ਸਮਾਂ ਜਾਣ ਕੇ
ਨਰ ਬੋਤੇ ਅਲਸਾਏ।
ਸਵੇਰੇ ਸਵੇਰੇ ਸੁਭਾਵਕ ਹੈ ਵੀ ਜਿਹੜਾ ਸਾਰੀ ਰਾਤ ਦਾ ਜਾਗਦਾ ਹੋਵੇ ਉਸ ਸਮੇਂ ਸੁਭਾਵਕ ਹੈ ਵੀ ਆਲਸ ਦੱਬ ਲੈਂਦਾ, ਉਸ ਸਮੇਂ ਫਿਰ ਨੀਂਦਰ ਬਹੁਤੀ ਆਉਣੀ ਸ਼ੁਰੂ ਹੋ ਜਾਂਦੀ ਹੈ, ਇਸ ਕਰਕੇ ਸਾਰਿਆਂ ਨੂੰ ਉਸ ਵੇਲੇ ਆਲਸ ਨੇ ਦਬਾ ਲਿਆ।
ਕਰਤ ਰੋਜੀ ਰਹੇ ਇਸੀ ਵਿਧ,
ਨਾਲੇ ਕਿਹੜਾ ਅੱਜ ਅਸੀਂ ਪਹਿਲੀ ਵਾਰ ਸਵੇਰੇ ਆਲਸੀ ਹੋਏ ਸੀ, ਜਦੋਂ ਦਾ ਅਸੀਂ ਇੱਥੇ ਮੋਰਚਾ ਕੀਤਾ ਹੋਇਆ ਉਦੋਂ ਦੇ ਰੋਜ਼ ਹੀ ਅਸੀਂ ਰਾਤ ਨੂੰ ਜਦੋਂ ਸਵੇਰੇ ਫਜਰ ਦਾ ਸਮਾਂ ਹੁੰਦਾ ਹੈ ਉਸ ਵੇਲੇ ਅਸੀਂ ਸਾਰੇ ਆਰਾਮ ਕਰਨ ਲੱਗ ਪੈਂਦੇ ਹਾਂ, ਸਾਰੇ ਉਂਘਣ ਲੱਗ ਪੈਂਦੇ ਹਾਂ, ਸਾਡਾ ਰੋਜ਼ ਦਾ ਹੀ ਕੰਮ ਸੀ।
ਫਜਰ ਵਕਤ ਅਲਸਾਏ,
ਫਜਰ ਦੇ ਸਮੇਂ ਅਸੀਂ ਅਲਸਾਏ ਜਾਂਦੇ ਹਾਂ, ਉਦੋਂ ਸਾਨੂੰ ਨਿੰਦਰਾ ਆ ਜਾਂਦੀ ਹੈ, ਨੀਂਦ ਆ ਜਾਂਦੀ ਹੈ।
ਦਿਨ ਮੈਲਣ ਹੈ ਇਹ ਵਿਸ਼ਵਾਸ ਤਰ,
ਤੇ ਦਿਨ ਦੇ ਵਿੱਚ ਅਸੀਂ ਇਹ ਵਿਸ਼ਵਾਸ ਕਰਕੇ ਲੜਦੇ ਹਾਂ, ਭਰੋਸਾ ਕਰਕੇ ਲੜਦੇ ਹਾਂ।
ਜਾਤਕ ਕਿਤਕ ਰਹਾਏ,
ਕਿੰਨਾ ਕੁ ਚਿਰ ਆਖਿਰਕਾਰ ਬੰਦਾ ਜਾਗਦਾ ਰਹੇਗਾ, ਵੀ ਦਿਨੇ ਵੀ ਅਸੀਂ ਜਾਗਦੇ ਰਹਿੰਦੇ ਲੜਦੇ ਰਹਿੰਦੇ ਹਾਂ ਤੇ ਰਾਤ ਨੂੰ ਵੀ ਸਾਰੀ ਜਾਗਦੇ ਰਹਿੰਦੇ, ਤੇ ਸਵੇਰੇ ਕਿਤੇ ਦੋ ਤਿੰਨ ਘੜੀਆਂ ਕਿਤੇ ਅੱਖ ਲੱਗ ਵੀ ਜਾਂਦੀ ਹੈ, ਤੇ ਹੁਣ ਉਹਦੇ ਵਿੱਚ ਸਾਡਾ ਕੀ ਕਸੂਰ ਹੈ, ਕਿੰਨਾ ਕੁ ਚਿਰ ਅਸੀਂ ਭਲਾ ਜਾਗਦੇ ਰਹੀਏ।
ਇਤਨੇ ਮੈਂ ਤਸਕਰ ਕੀ ਸਮਸਰ ਆਨ ਪਰੇ ਸਮਦਾਏ,
ਅਸੀਂ ਸਵੇਰੇ ਸੁੱਤੇ ਹੀ ਸੀ, ਆਲਸੀ ਹੋਏ ਹੀ ਸੀ ਕਿ ਇੰਨੇ ਨੂੰ ਸਿੰਘਾਂ ਨੇ ਪਤਾ ਨੀ ਚੋਰਾਂ ਵਾਂਗੂ ਹਮਲਾ ਕੀਤਾ ਸਾਡੇ ਤੇ, ਜਿਵੇਂ ਕੋਈ ਚੋਰ ਆਉਂਦਾ ਨਾ ਦੱਬੇ ਪੈਰੀ, ਏਦਾਂ ਚੋਰਾਂ ਵਾਂਗੂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ, ਸਾਰੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕਰਕੇ ਆ ਗਏ।
ਪੱਗੀਆਂ ਕੀ ਨੈ ਸੁਧ ਸੰਭਾਰੇ,
ਸਾਨੂੰ ਆਪਣੀਆਂ ਪੱਗਾਂ ਨਹੀਂ ਸੰਭਾਲੀਆਂ ਗਈਆਂ ਸਾਡੇ ਕੋਲੋਂ, ਆਪਣੇ ਸਿਰਾਂ ਦੀਆਂ ਪੱਗਾਂ ਨੀ ਸਾਡੇ ਕੋਲੋਂ ਸੰਭਾਲੀਆਂ ਗਈਆਂ ਜਦੋਂ ਉਹਨਾਂ ਨੇ ਹਮਲਾ ਕੀਤਾ।
ਆਯੁਧ ਕਹਾਂ ਉਠਾਏ।
ਨਵਾਬ ਸਾਹਿਬ ਤੁਸੀਂ ਸਿਆਣੇ ਹੋ, ਜੇ ਸਾਡੇ ਕੋਲੋਂ ਆਪਣੀਆਂ ਪੱਗਾਂ ਨੀ ਸੰਭਾਲੀਆਂ ਗਈਆਂ ਤੇ ਹਥਿਆਰ ਕਿੱਥੇ ਸੰਭਾਲਣੇ ਸੀ। ਇਕਦਮ ਉੱਠੇ ਸਾਡੇ ਸਿਰਾਂ ਤੋਂ, ਅਸੀਂ ਆਪਣੀਆਂ ਪੱਗਾਂ ਨੀ ਸੰਭਾਲੀਆਂ, ਉਹ ਵੀ ਡਿੱਗ ਗਈਆਂ, ਤੇ ਹਥਿਆਰ ਅਸੀਂ ਕਿਵੇਂ ਸੰਭਾਲ ਕੇ ਲੜਦੇ, ਕਿਵੇਂ ਸ਼ਸਤਰ ਸੰਭਾਲ ਕੇ ਲੜਦੇ।
ਸੁਪਤ ਕਟੇ ਕੋ ਉੱਠਣ ਨਾ ਪਾਏ।
ਇੱਥੋਂ ਤੱਕ ਵੀ ਕਈ ਤਾਂ ਸੁੱਤੇ ਪਈ ਕੱਟੇ ਗਏ, ਸੁੱਤੇ ਪਈ ਵੱਢੇ ਗਏ, ਕਿਸੇ ਨੂੰ ਉੱਠਣ ਤੱਕ ਨੀ ਦਿੱਤਾ, ਉਹਨਾਂ ਨੇ ਉਕਸਣ ਤੱਕ ਨੀ ਦਿੱਤਾ।
ਕਿਨੈ ਦਾ ਬਸਤਰ ਸੰਭਾਲਾ।
ਕਿਸੇ ਨੇ ਆਪਣਾ ਬਸਤਰ ਨੀ ਸੰਭਾਲਿਆ, ਆਪਣੇ ਕੱਪੜੇ ਤੱਕ ਨੀ ਸੰਭਾਲੇ।
ਇਮ ਜ਼ੁਲਮੀ ਤਤਕਾਲ ਕਰਤੇ।
ਏਦਾਂ ਉਹਨਾਂ ਨੇ ਤਾਤਕਾਲ ਪਤਾ ਨੀ ਕਿਵੇਂ ਛੇਤੀ ਛੇਤੀ ਦੇ ਨਾਲ ਹੀ ਏਡੀ ਵੱਡੀ ਭਾਰੀ ਜ਼ੁਲਮੀ ਕੀਤੀ ਹੈ।
ਸਕਲ ਮੋਰਚਾ ਮਾਰਾ।
ਸਾਡਾ ਸਾਰਾ ਮੋਰਚਾ ਮਾਰ ਕੇ ਉਹਨਾਂ ਨੇ ਖਤਮ ਕਰ ਦਿੱਤਾ। ਸਾਡੇ ਮੋਰਚੇ ਚ ਜਿੰਨੇ ਸਿਪਾਹੀ ਸਨ ਉਹ ਸਾਰੇ ਉਹਨਾਂ ਨੇ ਮਾਰ ਕੇ ਖਤਮ ਕਰ ਦਿੱਤੇ ਹਨ।
ਯਾ ਖੁਦਾਏ ਹਮ ਜਾਨਤ ਕਿਆ ਤੇ ਦਗਾ ਕਰੇ ਸੰਘਾਰ।
ਆਖਿਆ ਹੈ ਯਾ ਖੁਦਾ, ਸਾਨੂੰ ਕੀ ਪਤਾ ਸੀ ਕਿ ਸਿੰਘਾਂ ਨੇ ਸਾਡੇ ਨਾਲ ਇਸ ਤਰ੍ਹਾਂ ਦਗਾ ਕਰਕੇ ਸਵੇਰੇ ਆ ਕੇ ਹਮਲਾ ਕਰਕੇ ਸਾਨੂੰ ਮਾਰਨਾ। ਸਾਨੂੰ ਕੀ ਪਤਾ ਸੀ ਯਾ ਖੁਦਾ ਕਿ ਸਿੰਘਾਂ ਨੇ ਸਾਡੇ ਨਾਲ ਇਸ ਤਰ੍ਹਾਂ ਦਗਾ ਕਰਨਾ ਸੀ। ਹਾਲਾਂਕਿ ਦਗੇਬਾਜ ਆਪ ਨੇ, ਸਿੰਘਾਂ ਨੇ ਤਾਂ ਫਿਰ ਵੀ ਹਮਲਾ ਕੀਤਾ ਤੇ ਮੋਰਚੇ ਤੇ ਹਮਲਾ ਕੀਤਾ। ਜੰਗ ਦੇ ਮੈਦਾਨ ਵਿੱਚ ਤਾਂ ਕਦੇ ਵੀ ਕੋਈ ਹਮਲਾ ਕਰ ਸਕਦਾ, ਸੁਚੇਤ ਤਾਂ ਇਹਨਾਂ ਨੂੰ ਰਹਿਣਾ ਚਾਹੀਦਾ ਸੀ। ਆਲਸੀ ਆਪ ਹੋਏ, ਦਲਿੱਦਰੀ ਆਪ ਹੋਏ, ਤੇ ਹੁਣ ਸਿੰਘਾਂ ਨੂੰ ਕਹਿ ਰਹੇ ਨੇ, ਕਹਿੰਦੇ ਨਵਾਬ ਜੀ ਯਾ ਖੁਦਾ ਪਤਾ ਨੀ ਇਹੋ ਜੀ ਜ਼ੁਲਮੀ ਸਾਡੇ ਤੇ ਹੋਈ, ਸਿੰਘਾਂ ਨੇ ਸਾਡੇ ਨਾਲ ਦਗਾ ਕੀਤਾ, ਸਾਡੇ ਤੇ ਅਚਾਨਕ ਹਮਲਾ ਕਰ ਦਿੱਤਾ।
ਇੱਕ ਘੜੀ ਦਰਮਿਆਨ ਪਰੀ ਨੇ।
ਇੱਕ ਘੜੀ ਦਾ ਵੀ ਸਮਾਂ ਨੀ ਵਿੱਚ ਪਿਆ ਹੋਣਾ, ਸੌਣ ਵਿੱਚ ਇੱਕ ਘੜੀ ਵੀ ਦੇਰ ਨਹੀਂ ਪਈ।
ਇਹ ਗਜ਼ਬ ਗੁਜ਼ਾਰੇ।
ਬਸ ਇੱਕ ਘੜੀ ਦੇ ਵਿੱਚ ਉਹਨਾਂ ਨੇ ਇਹੋ ਜਿਹਾ ਗਜ਼ਬ ਗੁਜ਼ਾਰਿਆ ਕਿ ਜਦੋਂ ਸਵੇਰੇ ਦਿਨ ਚੜਿਆ ਸਾਨੂੰ ਉਦੋਂ ਪਤਾ ਲੱਗਾ ਵੀ ਸਾਡੇ ਕਿੰਨੇ ਬੰਦੇ ਮਾਰੇ ਗਏ ਨੇ।
ਸੁੱਤੇ ਜਾਗਤ ਨਹੀਂ ਬਰਾਬਰ।
ਜਿਹੜੇ ਸੁੱਤੇ ਨੇ ਉਹ ਜਾਗਦਿਆਂ ਦੇ ਬਰਾਬਰ ਨਹੀਂ ਹੋ ਸਕਦੇ। ਨਵਾਬ ਸਾਹਿਬ ਇਹ ਸੁਭਾਵਿਕ ਹੈ, ਇੱਕ ਤਾਂ ਬੰਦਾ ਜਾਗਦਾ ਪਿਆ, ਇੱਕ ਸੁੱਤਾ ਪਿਆ, ਤੇ ਜਿਹੜਾ ਜਾਗਦਾ ਹੋਵੇ ਹਮਲਾ ਕਰ ਦੇਵੇ, ਸੁੱਤਾ ਜਿਹੜਾ ਉਹ ਬਰਾਬਰ ਹੋ ਕੇ ਲੜ ਸਕਦਾ, ਇੱਕਦਮ ਉੱਠੇਗਾ। ਉਹ ਆਪਣਾ ਆਪ ਜਿੰਨੇ ਚਿਰ ਨੂੰ ਸੰਭਾਲੇਗਾ, ਇੰਨੇ ਨੂੰ ਜਾਗਦਾ ਜਿਹੜਾ ਹਥਿਆਰ ਵਾਲਾ ਹੋਵੇਗਾ ਉਹਨੇ ਸੁੱਤੇ ਪਏ ਨੂੰ ਜਿਹੜਾ ਹਾਲਾ ਉੱਠਣਾ ਹੀ ਹੈ, ਉੱਠੇ ਹੀ ਹੋਵੇਗਾ, ਅੱਖਾਂ ਹੀ ਮਲਦਾ ਹੋਵੇਗਾ, ਉਹਨੇ ਵੱਢ ਵੀ ਸੁੱਟਣਾ। ਜਿਹੜਾ ਸੁੱਤਾ ਹੋਇਆ ਬੰਦਾ ਉਹ ਜਾਗਦਿਆਂ ਦੇ ਬਰਾਬਰ ਨਹੀਂ ਹੋ ਸਕਦਾ।
ਔਚਕ ਖੜਗ ਪ੍ਰਹਾਰ।
ਅਚਾਨਕ ਜਾਗਦਾ ਹੋਇਆ ਆ ਕੇ ਸੁੱਤੇ ਪਏ ਤੇ ਹਥਿਆਰ ਚਲਾ ਦੇਵੇ, ਸ਼ਸਤਰ ਚਲਾ ਦੇਵੇ, ਸੁੱਤੇ ਪਏ ਨੂੰ ਆਪਣੀ ਹੋਸ਼ ਨਹੀਂ ਰਹਿੰਦੀ, ਉਹ ਫਿਰ ਜਾਗਦੇ ਦੀ ਬਰਾਬਰੀ ਨਹੀਂ ਕਰ ਸਕਦੇ।
ਪੌਨੇ ਆਪਸ ਮੈਂ ਭੇੜੇ ਭੂਲ ਪੱਟ ਪੂਰ ਭਿਆਨਕ ਮਾਰੇ।
ਨਵਾਬ ਸਾਹਿਬ ਫਿਰ ਵੱਡੀ ਗੱਲ ਤਾਂ ਇਹ ਹੋਈ ਹੈ ਨੁਕਸਾਨ ਦੀ ਕਿ ਸਿੰਘ ਇੱਕ ਵਾਰੀ ਸਾਡੀ ਕਟਾ ਵੱਢ ਕਰਕੇ ਪਿੱਛੇ ਹਟ ਗਏ, ਹਨੇਰਾ ਸੀ, ਹਨੇਰੇ ਚ ਕੁਝ ਦਿਸ ਨਹੀਂ ਸੀ ਰਿਹਾ, ਇੱਕ ਬੰਦੇ ਸਾਡੇ ਸੁੱਤੇ ਉੱਠੇ ਸਨ, ਉਹਨਾਂ ਨੇ ਆਪਸ ਵਿੱਚ ਹੀ ਇੱਕ ਦੂਜੇ ਨੂੰ ਪਛਾਣਿਆ ਨਹੀਂ ਤੇ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਆਪਸ ਵਿੱਚ ਹੀ ਬਹੁਤ ਸਾਡੇ ਜਿਹੜੇ ਸੁਪੱਟ ਸੂਰਮੇ ਨੇ ਇੱਕ ਦੂਜੇ ਨੂੰ ਕੱਟ ਕੇ ਵੱਢ ਕੇ ਮਾਰ ਕੇ ਖਤਮ ਕਰ ਦਿੱਤਾ।
ਜ਼ਬਰਦਸਤ ਯਾਰ ਖਾਨ ਵਜੀਦਾ।
ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਨੇ
ਸੂਬੇ ਡੂਬੇ ਲਾਜਾ।
ਜਦੋਂ ਇਹ ਗੱਲ ਸੁਣੀ ਨਾ ਸਿੰਘਾਂ ਦੇ ਹਮਲੇ ਦੀ ਤੇ ਲਾਜ ਦੇ ਸਮੁੰਦਰ ਵਿੱਚ ਡੁੱਬ ਗਏ ਇੱਕ ਵਾਰੀ।
ਹਿਰਦੇ ਕ੍ਰੋਧ ਕਰ ਨੇਤਰ ਫੇਰ ਕਰ ਤਾਲਿਓ ਗਿਰਪਤੀ ਰਾਜਾ।
ਹੁਣ ਜਦੋਂ ਹਾਰ ਹੋ ਗਈ ਤੇ ਸ਼ਰਮ ਬੜੀ ਆਈ ਪਰ ਗੁੱਸਾ ਵੀ ਬੜਾ ਆਇਆ। ਹੁਣ ਗੁੱਸਾ ਸਿੰਘਾਂ ਤੇ ਤਾਂ ਕੱਢਿਆ ਨਹੀਂ ਸੀ ਜਾ ਸਕਦਾ, ਇਹਨਾਂ ਆਖਿਆ ਕਿਹਦੇ ਤੇ ਕੱਢੀਏ, ਲਾਗੇ ਪਹਾੜੀ ਰਾਜੇ ਬੈਠੇ ਸੀ ਉਹਨਾਂ ਤੇ ਕੱਢਣ ਲੱਗੇ ਗੁੱਸਾ। ਦੋਵੇਂ ਸੂਬੇ, ਸੂਬਾ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ, ਲਾਗੇ ਪਹਾੜੀ ਰਾਜੇ ਬੈਠੇ ਸੀ, ਗੁੱਸਾ ਸਿੰਘਾਂ ਤੇ ਹੈ, ਕੱਢਣ ਉਹਨਾਂ ਪਹਾੜੀ ਰਾਜਿਆਂ ਤੇ ਲੱਗੇ ਹਨ।
ਆਪ ਨਿਚਿੰਤ ਹੋਏ ਕਰ ਬੈਠੇ।
ਆਓ ਪਹਾੜੀਓ, ਕੱਚੀ ਮੱਤ ਵਾਲਿਓ, ਤੁਹਾਡੇ ਪਿੱਛੇ ਅਸੀਂ ਇੱਥੇ ਲੜਨ ਆਏ ਆ, ਤੁਸੀਂ ਬੇਫਿਕਰ ਹੋ ਕੇ ਨਿਸ਼ਚਿੰਤ ਹੋ ਕੇ ਇੱਥੇ ਬੈਠੇ ਰਹੇ ਹੋ।
ਸ਼ਾਹ ਚਮੂ ਮਰਵਾਏ।
ਸਾਡੀਆਂ ਫੌਜਾਂ ਮਰਵਾ ਦਿੱਤੀਆਂ ਤੁਸੀਂ, ਬਾਦਸ਼ਾਹ ਦੀਆਂ ਫੌਜਾਂ ਮਰਵਾ ਦਿੱਤੀਆਂ, ਤੁਸੀਂ ਆਪ ਪਿੱਛੇ ਹੋ ਕੇ ਬੈਠੇ ਹੋ, ਬਾਦਸ਼ਾਹ ਦੀ ਫੌਜ ਤੁਸੀਂ ਮਰਵਾ ਦਿੱਤੀ ਹੈ।
ਕਈ ਹਜ਼ਾਰ ਮਰੀ ਬੋ ਨਿਬਰੀ,
ਉਹ ਵੀ ਤੁਸੀਂ ਥੋੜੀ ਨੀ ਹਜ਼ਾਰਾਂ ਦੀ ਗਿਣਤੀ ਵਿਚ ਫੌਜ ਕੁਝ ਦਿਨਾਂ ਵਿਚ ਹੀ ਮਰਵਾ ਦਿੱਤੀ ਹੈ।
ਅਪਕੀਰਤ ਜਗ ਛਾਏ,
ਜਿਹੜੀ ਅਪਕੀਰਤ ਹੋ ਰਹੀ ਹੈ, ਸਾਡਾ ਅਪਜਸ ਹੋ ਰਿਹਾ, ਉਹ ਵੱਖਰਾ ਹੋ ਰਿਹਾ।
ਕਯੋ ਸ਼ਾਸਨ ਜਬ ਤੁਮ ਪਹੁੰਚੇ, ਸਤਿਗੁਰ ਢਿੱਗ ਨੈ ਸੈਨਾ।
ਤੁਸੀਂ ਜਦੋਂ ਬਾਦਸ਼ਾਹ ਕੋਲ ਗਏ ਸੀ, ਬਾਦਸ਼ਾਹ ਨੂੰ ਜਾ ਕੇ ਤੁਸੀਂ ਇਹ ਕਿਹਾ ਸੀ ਕਿ ਬਾਦਸ਼ਾਹ ਗੁਰੂ ਕੋਲ ਫੌਜ ਕੋਈ ਨਹੀਂ, ਇਹੀ ਕੁਝ ਕਿਹਾ ਸੀ ਨਾ ਕਿ ਗੁਰੂ ਕੋਲ ਕੋਈ ਬਹੁਤੀ ਫੌਜ ਨਹੀਂ ਹੈ, ਇਹੀ ਕੁਝ ਤੁਸੀਂ ਬਾਦਸ਼ਾਹ ਕੋਲ ਕਹਿ ਕੇ ਆਏ ਸੀ।
ਅਬ ਇਹ ਲੜਤ ਕੌਣ ਵਿੱਚ ਹੈ ਕਹਿ
ਦੱਸੋ। ਉਦੋਂ ਤਾਂ ਤੁਸੀਂ ਬਾਦਸ਼ਾਹ ਨੂੰ ਜਾ ਕੇ ਕਹਿੰਦੇ ਸੀ ਵੀ ਬਾਦਸ਼ਾਹ ਗੁਰੂ ਕੋਲ ਫੌਜ ਕੋਈ ਨਹੀਂ, ਦੱਸੋ ਵੀ ਆਹ ਜਿਹੜੇ ਤੁਹਾਡੇ ਜਵਾਈ ਆ ਕੇ ਸਾਡੇ ਨਾਲ ਰੋਜ਼ ਲੜਦੇ ਨੇ, ਕਿੱਥੋਂ ਆ ਗਏ ਨੇ ਅੰਦਰ, ਇਹ ਕਿੱਥੋਂ ਆ ਗਈ ਆ ਫੌਜ ਹੁਣ ਅੰਦਰ, ਇਹ ਜਿਹੜੇ ਅਚਨ ਚੇਤ ਆ ਕੇ ਬਾਹਰੋਂ ਸਾਡੇ ਨਾਲ ਅੰਦਰੋਂ ਆ ਕੇ ਲੜਦੇ ਨੇ, ਕਿੱਥੋਂ ਆ ਗਏ ਨੇ।
ਕਿਉਂ ਨਾ ਕਹਿਤ ਕੁਛ ਮੈਨਾ,
ਬੋਲੋ ਖਾ ਹੁਣ ਭੀਮ ਚੰਦ ਕਿਉਂ ਨੀ ਬੋਲਦਾ ਤੂੰ, ਹੁਣ ਕਿਉਂ ਨੀ ਜਵਾਬ ਦਿੰਦਾ, ਦਿਓ ਸਾਡੀਆਂ ਗੱਲਾਂ ਦਾ ਜਵਾਬ।
ਹਜ਼ਰਤ ਸੁਣੇ ਮੈਂ ਮਹਾ ਇਮ,
ਜਦੋਂ ਬਾਦਸ਼ਾਹ ਸੁਣੇਗਾ ਨਾ ਤੁਹਾਡੀ ਇਸ ਕਰਤੂਤ ਨੂੰ ਕਿ ਤੁਸੀਂ ਬਾਦਸ਼ਾਹ ਦੀ ਫੌਜ ਮਰਵਾ ਰਹੇ ਹੋ ਇੱਥੇ ਲਿਆ ਕੇ,
ਲਸ਼ਕਰ ਕਰ ਲੜ ਲਸ਼ਕਰ ਲੜ ਕਰ ਲਸ਼ਕਰ ਗਾਰਾ,
ਬਹੁਤ ਸਾਰਾ ਲਸ਼ਕਰ ਬਾਦਸ਼ਾਹ ਦਾ ਇੱਥੇ ਜੰਗ ਦੇ ਮੈਦਾਨ ਵਿਚ ਲੜ ਕੇ ਮਾਰਿਆ ਗਿਆ।
ਕ੍ਰੋਧ ਕਰੇ ਤਬ ਕੌਣ ਸਹਾਰੇ,
ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੁਹਾਡੇ ਤੇ ਜਦੋਂ ਕ੍ਰੋਧ ਕਰੇਗਾ ਨਾ, ਤੇ ਹੇ ਭੀਮ ਚੰਦ ਹੇ ਪਹਾੜੀ ਰਾਜਿਓ, ਦੱਸੋ ਫਿਰ ਬਾਦਸ਼ਾਹ ਦੇ ਗੁੱਸੇ ਤੋਂ ਤੁਹਾਨੂੰ ਕੌਣ ਬਚਾਵੇਗਾ।
ਬਿਨਸੈ ਰਾਜ ਤੁਮਾਰਾ,
ਤੁਹਾਡਾ ਸਾਰਾ ਰਾਜ ਭਾਗ ਬਿਨਸ ਜਾਏਗਾ, ਤੁਹਾਡਾ ਸਾਰਾ ਰਾਜ ਭਾਗ ਬਾਦਸ਼ਾਹ ਖੋ ਲਵੇਗਾ।
ਰਾਤ ਮੋਰਚਾ ਕਟਿਓ ਨਿਕਟ ਤੁਮ,
ਆਹ ਵੇਖੋ ਤੁਸੀਂ ਕਿੱਡੀ ਵੱਡੀ ਭਾਰੀ ਕਾਇਰਤਾ ਕੀਤੀ ਆ ਰਾਤ ਨੂੰ, ਆ ਤੁਹਾਡੇ ਨੇੜੇ ਸੀ ਮੋਰਚਾ, ਜਿਹੜਾ ਸਾਡਾ ਮੋਰਚਾ ਕੱਟਿਆ ਗਿਆ, ਸਾਡਾ ਮੋਰਚਾ ਮਾਰਿਆ ਗਿਆ, ਸਾਡੇ ਸਿਪਾਹੀ ਮਾਰੇ ਗਏ ਨੇ, ਉਹ ਬਿਲਕੁਲ ਤੁਹਾਡੇ ਨੇੜੇ ਲੱਗਾ ਹੋਇਆ ਸੀ।
ਤੁਹਾਨੂੰ
ਚਾਹੀਦਾ ਸੀ ਸਾਡੇ ਉਹਨਾਂ ਮੋਰਚੇ ਦੇ ਸਿਪਾਹੀਆਂ ਦੀ ਮਦਦ ਕਰਨੀ, ਤੁਸੀਂ ਉਹਨਾਂ ਦੀ ਆ ਕੇ ਸਹਾਇਤਾ ਨਹੀਂ ਕੀਤੀ, ਉਹਨਾਂ ਦੀ ਆ ਕੇ ਮਦਦ ਨਹੀਂ ਕੀਤੀ, ਤੇ ਸਾਡੇ ਇੰਨੇ ਬੰਦੇ ਮਾਰੇ ਗਏ ਨੇ।
ਨਹੀਂ ਭੇਤ ਅੰਤਰ ਤੇ ਲੇਕਰ,
ਤੇ ਨਾ ਹੀ ਤੁਸੀਂ ਅੰਦਰ ਦਾ ਕੋਈ ਭੇਤ ਲਿਆ, ਕੋਈ ਜਸੂਸ ਭੇਜ ਕੇ ਅੰਦਰ ਦੀਆਂ ਖਬਰਾਂ ਵੀ ਮੰਗਾਓ, ਤੁਹਾਡਾ ਇਹ ਇਲਾਕਾ ਤੁਹਾਨੂੰ ਚਾਹੀਦਾ ਅੰਦਰ ਦਾ ਭੇਤ ਤੁਹਾਨੂੰ ਰੱਖਣਾ ਚਾਹੀਦਾ।
ਸ਼ੁੱਧ ਨੇ ਪ੍ਰਥਮ ਸੁਣਾਏ,
ਕੋਈ ਸਾਨੂੰ ਪਹਿਲਾਂ ਸ਼ੁੱਧ ਨਹੀਂ ਦਿੱਤੀ, ਕੋਈ ਖਬਰ ਨਹੀਂ ਦਿੱਤੀ ਕਿ ਉਹਨਾਂ ਨੇ ਰਾਤ ਨੂੰ ਹਮਲਾ ਕਰਨਾ ਜਾਂ ਫੌਜ ਨੇ ਹਮਲਾ ਕਰਨਾ।
ਲੜਬੇ ਕੋ ਤੁਮ ਨੇ ਬਲ ਘਾਲੋ,
ਲੜਨ ਵਾਸਤੇ ਤੁਸੀਂ ਅੱਗੇ ਨਹੀਂ ਹੁੰਦੇ, ਸਾਨੂੰ ਲੜਨ ਵਾਸਤੇ ਅੱਗੇ ਕਰਦੇ ਹੋ, ਆਪ ਲੜਨ ਵਾਸਤੇ ਤੁਸੀਂ ਆਪਣਾ ਬਲ ਨਹੀਂ ਵਿਖਾਉਂਦੇ, ਮੂਹਰੇ ਨਹੀਂ ਹੁੰਦੇ,
ਬੈਠੇ ਹੋਏ ਕਿਨਾਰੇ,
ਔਰ ਆਪ ਕਿਨਾਰੇ ਹੋ ਕੇ ਬੈਠੇ ਤਮਾਸ਼ਾ ਵੇਖਦੇ ਹੋ, ਸਾਡੇ ਬੰਦਿਆਂ ਨੂੰ ਮਾਰੀ ਜਾਂਦੇ ਨੇ, ਸਾਡੇ ਸਿਪਾਹੀਆਂ ਨੂੰ ਮਾਰੀ ਜਾਂਦੇ ਨੇ, ਆਏ ਅਸੀਂ ਤੁਹਾਡੇ ਕਰਕੇ ਆ ਲੜਨ ਵਾਸਤੇ, ਤੇ ਤੁਸੀਂ ਸਾਡੇ ਬੰਦੇ ਉਲਟੇ ਮਰਵਾਈ ਜਾ ਰਹੇ ਹੋ।
ਹਮੇ ਅਬ ਕੂਚ ਕਰੇ ਛੱਡ ਜਾ ਮੈਂ ਪਾਛੇ ਤੁਮ ਕੋ ਮਾਰੇ,
ਹਾਂ ਜੇ ਸਾਨੂੰ ਗੁੱਸਾ ਆ ਗਿਆ ਨਾ ਹੇ ਭੀਮ ਚੰਦ, ਅਸੀਂ ਹੁਣ ਇੱਥੋਂ ਉੱਠ ਕੇ ਚਲੇ ਜਾਣਾ, ਅਸੀਂ ਆਪਣੀ ਫੌਜ ਵੀ ਬਿਠਾ ਕੇ ਇੱਥੋਂ ਲੈ ਜਾਣੀ ਹੈ, ਤੇ ਪਿੱਛੇ ਗੁਰੂ ਜੀ ਨੇ ਫਿਰ ਤੁਹਾਡੇ ਤੇ ਆਪਣਾ ਗੁੱਸਾ ਕੱਢਣਾ, ਸਾਡਾ ਜਿਹੜਾ ਉਹ ਫਿਰ ਤੁਹਾਨੂੰ ਆ ਕੇ ਮਾਰਨਗੇ, ਗੁਰੂ ਜੀ ਤੇ ਫਿਰ ਤੁਹਾਡੇ ਤੇ ਹਮਲਾ ਕਰਨਗੇ।
ਭੀਮ ਚੰਦ ਅਰ ਭੂਪ ਚੰਦ ਜੋ,
ਫਿਰ ਤੁਹਾਨੂੰ ਕੌਣ ਬਚਾਏਗਾ, ਕੌਣ ਛੁਡਾਏਗਾ ਜੇ ਅਸੀਂ ਚਲੇ ਗਏ। ਜਦੋਂ ਏਦਾਂ ਬੋਲੇ ਨਾ ਦੋਵੇਂ ਸੂਬੇਦਾਰ, ਤੇ ਰਾਜਾ ਭੀਮ ਚੰਦ ਤੇ ਰਾਜਾ ਹੰਡੂਰੀਆ ਦੋਵੇਂ ਸੁਣ ਕੇ ਡਰ ਗਏ,
ਹੱਥ ਜੋੜ ਕਰ ਬੋਲੇ,
ਹੱਥ ਜੋੜ ਕੇ ਦੋਵੇਂ ਪਹਾੜੀ ਰਾਜੇ ਜੀ ਜਿਹੜੀਆਂ ਕੱਢਦੇ ਨਾ ਤੁਰਕਾਂ ਦੇ ਅੱਗੇ, ਹੱਥ ਜੋੜ ਕੇ ਇਹਨਾਂ ਦੀਆਂ ਚਾਪਲੂਸੀਆਂ ਕਰਦੇ ਨੇ।
ਕਿਮ ਨਵਾਬ ਜੀ ਦੋਸ਼ ਮਾਰੇ,
ਲੱਗੇ ਨਵਾਬ ਸਾਹਿਬ ਇਹਦੇ ਚ ਸਾਡਾ ਕੀ ਦੋਸ਼ ਹੈ, ਸਾਡੀ ਇਹਦੇ ਵਿਚ ਕੀ ਗਲਤੀ ਹੈ, ਤੁਸੀਂ ਸਾਡੇ ਤੇ ਗੁੱਸਾ ਕਰ ਰਹੇ ਹੋ।
ਸੁਧ ਕੁਛ ਰਹੀ ਨਾ ਓਲੇ,
ਅਸੀਂ ਤਾਂ ਕੋਈ ਸੁਧ ਨੀ ਰੱਖੀ, ਜੇ ਸਾਡੇ ਕੋਲ ਕੋਈ ਖਬਰ ਹੁੰਦੀ ਤੇ ਅਸੀਂ ਉਹ ਖਬਰ ਤੁਹਾਡੇ ਤੱਕ ਪਹਿਲਾਂ ਦੇਣੀ ਸੀ।
ਹਮ ਨਿਤ ਕੈ ਰਹਿਤ ਹਿਤ ਅਤ ਜੁਤ,
ਅਸੀਂ ਤਾਂ ਰੋਜ਼ ਤੁਹਾਨੂੰ ਹਿਤ ਦੇ ਨਾਲ ਸਮਝਾ ਰਹੇ ਹਾਂ, ਰੋਜ਼ ਤੁਹਾਨੂੰ ਇਹੀ ਗੱਲ ਸਮਝਾ ਰਹੇ ਹਾਂ।
ਤਸਕਰ ਗਨ ਬਟਪਾਰਾ,
ਗੁਰੂ ਜੀ ਦੇ ਕੋਲ ਜਿਹੜੇ ਸਿਪਾਹੀ ਨੇ ਉਹ ਤਕਰੀਬਨ ਚੋਰ ਨੇ, ਉਹ ਰਾਹ ਮਾਰ ਨੇ, ਉਹ ਠੱਗ ਨੇ ਜਿਹੜੇ ਗੁਰੂ ਜੀ ਨੇ ਆਪਣੇ ਕੋਲ ਰੱਖੇ ਹੋਏ ਨੇ, ਰਾਤ ਨੂੰ ਦਿਨ ਨਾਲੋਂ ਵਧੀਆ ਲੜਦੇ ਨੇ, ਦਿਨੇ ਉਹਨਾਂ ਨਹੀਂ ਲੜਦੇ ਜਿੰਨਾ ਉਹ ਰਾਤ ਨੂੰ ਲੜਦੇ ਹਨ।
ਕਰੇ ਬਟੋਰਨ ਠੋਰ ਠੋਰ ਤੇ,
ਥਾਵਾਂ ਥਾਵਾਂ ਤੋਂ ਗੁਰੂ ਜੀ ਨੇ ਆਪਣੇ ਸਿਪਾਹੀ ਇਕੱਠੇ ਕੀਤੇ ਹੋਏ ਹਨ।
ਗੁਰ ਕੋ ਪੱਟ ਦਲ ਭਾਰਾ,
ਇਹਨਾਂ ਦਾ ਗੁਰੂ ਦਾ ਵੱਡਾ ਦਲ ਹੈ, ਵੱਡੀਆਂ ਭਾਰੀਆਂ ਫੌਜਾਂ ਹਨ।
ਸਭ ਤੇ ਅਗਰ ਮੋਰਚਾ ਹੋਏ ਰਹੇ ਨਾ ਵਿੱਚ ਸਾਵਧਾਨੇ,
ਇਹ ਮੋਰਚਾ ਸਭ ਤੋਂ ਮੂਹਰਲੇ ਪਾਸੇ ਸੀ ਜਿਹਦੇ ਤੇ ਉਹਨਾਂ ਨੇ ਹਮਲਾ ਕੀਤਾ, ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਤੁਹਾਡੇ ਮੋਰਚੇ ਦੇ ਸਿਪਾਹੀ ਸਾਵਧਾਨ ਹੋ ਕੇ ਨਹੀਂ ਰਹੇ, ਜੇ ਸਾਵਧਾਨ ਹੋ ਕੇ ਰਹਿੰਦੇ ਸਭ ਤੋਂ ਅਗਲੇ ਪਾਸੇ ਸੀ ਇਹਨਾਂ ਦਾ ਮੋਰਚਾ, ਸਾਵਧਾਨ ਹੋ ਕੇ ਰਹਿੰਦੇ ਤੇ ਉਹਨਾਂ ਦਾ ਮੁਕਾਬਲਾ ਕਰਦੇ, ਸੁੱਤੇ ਇਹ ਸਨ, ਨੀਂਦਰ ਇਹਨਾਂ ਨੂੰ ਆਈ ਸੀ ਤੇ ਮਹਾਰਾਜ ਨਵਾਬ ਸਾਹਿਬ ਗੁੱਸਾ ਤੁਸੀਂ ਸਾਡੇ ਤੇ ਕੱਢ ਰਹੇ ਹੋ, ਕਹਿੰਦੇ ਜੀ ਇਹ ਕਿੱਥੋਂ ਦੀ ਵੱਡੀ ਭਾਰੀ ਸਿਆਣਪ ਹੈ,
ਕਰੀ ਸਿਆਣਪ ਕਿਨੂੰ ਨਾਇਨ,
ਇਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਸਿਆਣਪ ਨਹੀਂ ਕੀਤੀ,
ਪੁੰਜ ਪ੍ਰਾਣ ਕੀਏ ਹਨ,
ਔਰ ਆਪਣੇ ਬਹੁਤੇ ਬੰਦੇ ਇਹਨਾਂ ਨੇ ਮਰਵਾ ਲਏ, ਉਸ ਮੋਰਚੇ ਵਿੱਚ ਕਟਵਾ ਲਏ,
ਲੜਬੇ ਤੇ ਸਰਬਰ ਨੈ ਹੋਵੋ ਲੱਖੋਂ ਚਮੂ ਖਪਾਵੇ।
ਇਹ ਨਵਾਬ ਸਾਹਿਬ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ, ਹੁਣ ਵੀ ਕਹਿ ਦਿੰਦਾ ਕਿ ਜੇ ਤੁਸੀਂ ਲੜ ਕੇ ਕਹੋਗੇ ਨਾ ਵੀ ਗੁਰੂ ਜੀ ਨਾਲ ਲੜ ਕੇ ਤੁਸੀਂ ਉਹਨਾਂ ਨੂੰ ਜਿੱਤ ਲਓਗੇ, ਜੇ ਲੜੋਗੇ ਤੇ ਲੜਨ ਦੇ ਨਾਲ ਨਹੀਂ ਤੁਸੀਂ ਉਹਨਾਂ ਨੂੰ ਜਿੱਤ ਸਕਦੇ, ਕਿਉਂਕਿ ਤੁਹਾਡੀਆਂ ਲੱਖਾਂ ਫੌਜਾਂ ਗੁਰੂ ਜੀ ਮਾਰਨ ਦੀ ਸਮਰੱਥਾ ਰੱਖਦੇ ਨੇ, ਤੁਹਾਡੀਆਂ ਲੱਖਾਂ ਫੌਜਾਂ ਨੂੰ ਮਾਰ ਕੇ ਗਰਕ ਕਰਨ ਦੀ ਤਾਕਤ ਹੈ ਉਹਨਾਂ ਵਿੱਚ, ਲੜ ਕੇ ਤੁਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।
ਰਹੋ ਦੂਰ ਕਰ ਸਕਦੇ ਨਿਕਟ ਹੁਣ ਨਾ ਪਾਵੇ।
ਇਸ ਕਰਕੇ ਜੇ ਤੁਸੀਂ ਸਿਆਣਪ ਵਿਚਾਰੋ ਤੇ ਫਿਰ ਇਹ ਵਿਚਾਰੋ ਕਿ ਦੂਰ ਦੂਰ ਹੀ ਰਹੋ, ਮੋਰਚਿਆਂ ਵਿੱਚ ਉਹਨਾਂ ਦੇ ਨੇੜੇ ਨਾ ਜਾਓ, ਉਹਨਾਂ ਦੇ ਨੇੜੇ ਨਾ ਟਕੋ, ਦੂਰ ਦੂਰ ਹੋ ਕੇ ਆਪਣੀਆਂ ਫੌਜਾਂ ਵੀ ਦੂਰ ਰੱਖੋ, ਆਪ ਵੀ ਦੂਰ ਹੋ ਕੇ ਰਹੋ, ਔਰ ਗੁਰੂ ਦੇ ਭਾਰੀ ਦਲ ਦਾ ਮੁਕਾਬਲਾ ਦੂਰੋਂ ਦੂਰੋਂ ਕਰੋ, ਆਪ ਅੱਗੇ ਵੱਧ ਕੇ ਨਾ ਜਾਓ।
ਅੰਨ ਆਦਿ ਰੋਕਣ ਕਰ ਰੱਖੀਐ,
ਉਹਨਾਂ ਦਾ ਜਿਹੜਾ ਅੰਨ ਆਦਿਕ ਹੈ ਅੰਦਰ ਜਾਣ ਤੋਂ ਰੋਕ ਦਿਓ, ਨਾ ਅੰਨ ਜਾਣ ਦਿਓ, ਨਾ ਕੋਈ ਰਸਤ ਬਸਤ ਜਾਣ ਦਿਓ, ਨਾ ਘੋੜਿਆਂ ਵਾਸਤੇ ਘਾਹ ਪੱਠਾ ਜਾਣ ਦਿਓ, ਏਦਾਂ ਇਹ ਸਾਰਾ ਸਮਾਨ ਤੁਸੀਂ ਬਾਹਰੋਂ ਹੀ ਰੋਕ ਦਿਓ।
ਅੱਛੀ ਬਾਤ ਇਹ ਸੀ, ਮੈਂ
ਇਹੀ ਤੁਹਾਡੇ ਵਾਸਤੇ ਚੰਗੀ ਗੱਲ ਹੈ, ਇਹੀ ਤੁਹਾਡੇ ਵਾਸਤੇ ਭਲੀ ਗੱਲ ਹੈ।
ਜਾਗਤ ਰਹੇ ਰਾਤ ਕੋ ਸਗਰੇ,
ਔਰ ਦੂਜੀ ਗੱਲ ਇਹ ਵੀ ਹੈ ਕਿ ਨਵਾਬ ਸਾਹਿਬ ਰਾਤ ਨੂੰ ਜਾਗਦੇ ਰਿਹਾ ਕਰੋ, ਆਪਣੇ ਸਿਪਾਹੀਆਂ ਨੂੰ ਕਹਿ ਦਿਓ ਵੀ ਰਾਤ ਨੂੰ ਆਪਣੇ ਮੋਰਚਿਆਂ ਵਿੱਚ ਜਾਗਦੇ ਰਿਹਾ ਕਰਨ।
ਉਹ ਪਦ ਥਾਨ ਤਿਸੀ ਮੈਂ,
ਔਰ ਕਿਉਂਕਿ ਸੂਰਮੇ ਬਹਾਦਰਾਂ ਦਾ ਕੰਮ ਨਹੀਂ ਹੈ ਕਿ ਮੋਰਚਿਆਂ ਵਿੱਚ ਬੈਠੇ ਹੋਣ ਤੇ ਉਹ ਵੀ ਨੀਂਦਰਾਂ ਲੈਂਦੇ ਹੋਣ ਮੋਰਚਿਆਂ ਵਿੱਚ ਬਹਿ ਕੇ, ਮੋਰਚੇ ਨੀਂਦਾਂ ਲੈਣ ਵਾਸਤੇ ਹੁੰਦੇ ਨੇ ਕਿ ਲੜਨ ਵਾਸਤੇ ਹੁੰਦੇ ਨੇ? ਪੁੱਛੋ ਖਾਂ ਇਹਨਾਂ ਸਿਪਾਹੀਆਂ ਨੂੰ ਆਪਣਿਆਂ ਨੂੰ ਕਿ ਉਹ ਨੀਂਦ ਲੈਣ ਵਾਸਤੇ ਹੁੰਦੇ ਨੇ। ਇਸ ਕਰਕੇ ਇਹਨਾਂ ਸੂਰਮਿਆਂ ਨੂੰ ਕਹੋ ਕਿ ਸਾਵਧਾਨ ਹੋ ਕੇ ਮੋਰਚਿਆਂ ਵਿੱਚ ਬੈਠੇ ਰਹਿਣ।
ਅਮੇ ਅਨੁਸਾਰ ਆਪ ਕੇ ਸਭ ਵਿਦ,
ਅਸੀਂ ਤੁਹਾਡੇ ਅਨੁਸਾਰ ਹਾਂ, ਸਭ ਪ੍ਰਕਾਰ ਨਾਲ ਤੁਹਾਡੇ ਅਧੀਨ ਹਾਂ।
ਕਰੇ ਕਾਰਜਿਮ ਭਾਖੋ,
ਜਿਵੇਂ ਤੁਸੀਂ ਸਾਨੂੰ ਕਹੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ।
ਲੜਨ ਮਰਨ ਜੀਤਨ ਅਰ ਹਾਰਨ ਦਿਸ਼ ਖੁਦਾਏ ਅਬਲਾਕੋ,
ਲੜਨਾ ਮਰਨਾ ਜਿੱਤਣਾ ਹਾਰਨਾ ਇਹ ਸਭ ਕੁਝ ਤਾਂ ਖੁਦਾ ਦੇ ਹੱਥ ਵਿੱਚ ਹੈ, ਇਹ ਤਾਂ ਖੁਦਾ ਦੇ ਹੱਥ ਵਿੱਚ ਹੈ, ਆਪਣੇ ਹੱਥ ਵਸ ਵਿੱਚ ਕੁਝ ਨਹੀਂ।
ਕਿਤਕ ਹਜ਼ਾਰ ਦਰਬ ਗਿਰ ਪਰ ਸਭ ਸੂਬਨ ਕੋ ਪੁਨ ਦੀਨਾ,
ਏਦਾਂ ਕਹਿ ਕੇ ਇਹਨਾਂ ਨੇ ਵੇਖਿਆ ਵੀ ਨਵਾਬ ਗੁੱਸੇ ਵਿੱਚ ਨੇ, ਇਹਨਾਂ ਦਾ ਗੁੱਸਾ ਕਿਵੇਂ ਠੰਡਾ ਕਰੀਏ। ਪਹਾੜੀ ਰਾਜਿਆਂ ਨੇ ਕੁਝ ਪੈਸੇ ਲਿਆਂਦੇ ਤੇ ਦੋਹਾਂ ਨਵਾਬਾਂ ਨੂੰ ਭੇਟ ਕੀਤੇ, ਲਓ ਨਵਾਬ ਜੀ ਗੁੱਸਾ ਨਾ ਕਰੋ, ਆ ਪੈਸੇ ਖਰਚਾ ਪਰਚਾ ਰੱਖ ਲਓ ਥੋੜਾ ਜਿਹਾ। ਉਹ ਨਵਾਬ ਝਿੜਕਦੇ ਹੀ ਤਾਂ ਸੀ ਇਹਨਾਂ ਨੂੰ ਵੀ ਇਹਨਾਂ ਕੋਲੋਂ ਪੈਸੇ ਲਿਆ ਕਰਾਂਗੇ, ਜਦੋਂ ਝਿੜਕਾਂਗੇ। ਜਦੋਂ ਪੈਸਿਆਂ ਦੀ ਲੋੜ ਹੁੰਦੀ ਸੀ ਰਾਜਿਆਂ ਨੂੰ ਘੂਰੀ ਵੱਟ ਦਿੰਦੇ ਸੀ, ਸਮਝ ਜਾਓ, ਨਹੀਂ ਤਾਂ ਬਾਦਸ਼ਾਹ ਕੋਲ ਸ਼ਿਕਾਇਤ ਕਰਾਂਗੇ ਤੁਹਾਡੀ। ਇਹ ਉਸੇ ਵੇਲੇ ਆ ਕੇ ਪੈਸੇ ਦੇ ਦਿੰਦੇ ਸੀ, ਲਓ ਨਵਾਬ ਸਾਹਿਬ ਆ ਖਰਚਾ ਪਰਚਾ ਰੱਖ ਲਓ, ਨਵਾਬ ਫਿਰ ਖੁਸ਼ ਹੋ ਜਾਂਦੇ ਸੀ। ਏਦਾਂ ਇਹਨਾਂ ਪਹਾੜੀ ਰਾਜਿਆਂ ਨੇ ਆ ਕੇ ਫਿਰ ਇਹਨਾਂ ਨੂੰ ਪੈਸੇ ਦਿੱਤੇ ਹਨ।
ਜਬ ਕੁਛ ਰਿਸੈ ਸੀ ਵਿਦ ਤਰਸੈ,
ਜਦੋਂ ਵੀ ਗੁੱਸੇ ਵਿੱਚ ਆਉਂਦੇ ਨੇ ਨਾ ਨਵਾਬ ਤੇ ਇਸੇ ਤਰ੍ਹਾਂ ਹੀ ਇਹ ਡਰ ਜਾਂਦੇ ਨੇ ਪਹਾੜੀਏ।
ਕਈ ਵਾਰ ਧਨ ਲੀਨਾ,
ਇਹਨਾਂ ਕਈ ਵਾਰ ਨਵਾਬਾਂ ਨੇ ਇਹਨਾਂ ਨੂੰ ਕੁੜਕੀ ਵੱਟ ਕੇ ਇਹਨਾਂ ਕੋਲੋਂ ਪੈਸੇ ਲਏ ਹਨ।
ਜਦ ਸਗਰੇ ਪੁਨ ਗਏ ਬਿਲੋਕਨ ਪਰੇ ਉਹ ਮੋਰਚਾ ਚੂਚਾ।
ਹੁਣ ਜਦੋਂ ਦਿਨ ਚੜ ਗਿਆ ਕਹਿੰਦੇ ਚਲੋ ਚੱਲ ਕੇ ਮੋਰਚਾ ਵੇਖੀਏ ਤਾਂ ਸਹੀ ਵੀ ਕਿੰਨੇ ਕ ਮਰੇ ਨੇ ਉੱਥੇ, ਕੀ ਹਾਲ ਹੈ ਉੱਥੇ। ਦਿਨ ਚੜੇ ਮੋਰਚਾ ਵੇਖਣ ਵਾਸਤੇ ਉੱਥੇ ਜਦੋਂ ਗਏ ਤੇ ਕੀ ਵੇਖਦੇ ਨੇ, ਮੋਰਚਾ ਸਾਰਾ ਖਾਲੀ ਪਿਆ, ਕੋਈ ਸਿਪਾਹੀ ਉੱਥੇ ਜੀਵਦਾ ਨਜ਼ਰ ਨਹੀਂ ਆਉਂਦਾ।
ਕਾਕ ਕੰਗ ਗਨ ਗੀਤ ਸਵਾਨ ਪਲ
ਕੀ ਦਿਸ ਰਿਹਾ, ਉੱਥੇ ਲਾਸ਼ਾਂ ਹੀ ਲਾਸ਼ਾਂ ਨੇ ਔਰ ਉਹਨਾਂ ਲਾਸ਼ਾਂ ਨੂੰ ਕਾਂ ਖਾ ਰਹੇ ਨੇ, ਗਿੱਧਾਂ ਖਾ ਰਹੀਆਂ ਨੇ, ਇੱਲਾਂ ਖਾ ਰਹੀਆਂ ਨੇ, ਗਿੱਦੜ ਕੁੱਤੇ ਉਹ ਉੱਥੇ ਫਿਰ ਰਹੇ ਨੇ ਲਾਸ਼ਾਂ ਨੂੰ ਤਰੀਕਦੇ।
ਦੇਖ ਤਬ ਪੁੱਛਾ,
ਉਹਨਾਂ ਜਾਨਵਰਾਂ ਜਿਹੜੇ ਨੇ ਪੰਛੀ ਜਿਹੜੇ ਨੇ ਉਹ ਮਾਸ ਖਾ ਰਹੇ ਨੇ ਉਹਨਾਂ ਸਿਪਾਹੀਆਂ ਦਾ, ਉਹਨਾਂ ਨੂੰ ਵੇਖ ਕੇ ਉਸ ਵੇਲੇ ਪੁੱਛਦੇ ਹਨ।
ਜਬ ਪਹੁੰਚੇ ਤਬ ਗੁਲਕਾ ਲਾਗੇ ਲੋਥ ਭਰੀ ਸਮਦਾਏ।
ਕਹਿੰਦੇ ਵੀ ਆਪਾਂ ਮੋਰਚੇ ਦੇ ਨੇੜੇ ਨੀ ਜਾਣਾ। ਉਹ ਕਹਿੰਦੇ ਵੀ ਕਿਉਂ ਨੀ ਜਾਣਾ, ਕਹਿੰਦੇ ਜੇ ਉੱਥੇ ਨੇੜੇ ਚਲੇ ਗਏ ਅੱਗੋਂ ਉਧਰੋਂ ਸਿੰਘਾਂ ਦਾ ਮੋਰਚਾ ਨੇੜੇ ਆ, ਉਹਨਾਂ ਨੇ ਗੋਲੀਆਂ ਚਲਾ ਦੇਣੀਆਂ ਸਾਡੇ, ਤੇ ਜਦੋਂ ਕੋਲ ਜਾਵਾਂਗੇ ਉਹਨਾਂ ਗੋਲੀਆਂ ਦਾਗ ਦੇਣੀਆਂ, ਆਪਾਂ ਵੀ ਮਾਰੇ ਜਾਵਾਂਗੇ। ਜਿਹੜੇ ਮਰਿਆਂ ਨੂੰ ਵੇਖਣ ਹੁਣ ਕੀ ਜਾਣਾ, ਜਿਹੜੇ ਮਾਰੀ ਗਏ ਨੇ ਮੋਰਚਾ ਤਾਂ ਖਾਲੀ ਹੈ, ਵੀ ਉਹਨਾਂ ਦੀਆਂ ਲਾਸ਼ਾਂ ਚੁੱਕਣ ਜਾਵਾਂਗੇ, ਉਹਨਾਂ ਸਿੰਘਾਂ ਨੇ ਉਧਰੋਂ ਗੋਲੀਆਂ ਚਲਾ ਦੇਣੀਆਂ ਨੇ।
ਦਫਨਾਵਨ ਕੀ ਬਿਧਨੈ ਬਨਤੀ,
ਇਸ ਕਰਕੇ ਹੁਣ ਜਿਹੜੇ ਮਰ ਗਏ ਨੇ ਇਹਨਾਂ ਨੂੰ ਆਪਾਂ ਦਫਨਾ ਵੀ ਨੀ ਸਕਦੇ, ਚੁੱਕ ਕੇ ਇਹਨਾਂ ਨੂੰ ਦਫਨ ਵੀ ਨਹੀਂ ਕਰ ਸਕਦੇ, ਇਹਨਾਂ ਨੂੰ ਕਬਰ ਤੇ ਕਫਨ ਵੀ ਪ੍ਰਾਪਤ ਨਹੀਂ ਹੋਣਾ।
ਪਰੇ ਰਹਿ ਤਿਸ ਠਾਏ,
ਪਏ ਰਹਿਣ ਦੇ ਉੱਥੇ, ਤਾਂ ਹੁਣ ਮਰ ਗਏ ਨੇ, ਆਪਾਂ ਕਾਹਨੂੰ ਮਰਨਾ ਇਹਨਾਂ ਦੇ ਪਿੱਛੇ, ਵੀ ਇਹਨਾਂ ਨੂੰ ਦਫਨਾਉਣ ਦੇ ਪਿੱਛੇ, ਇਹਨਾਂ ਦੀਆਂ ਲਾਸ਼ਾਂ ਚੁੱਕਣ ਪਿੱਛੇ ਆਪਾਂ ਆਪਣੇ ਆਪ ਨੂੰ ਕਿਉਂ ਮਰਵਾਉਂਦੇ ਹਾਂ, ਕਿਉਂਕਿ ਜੇ ਇਹਨਾਂ ਨੂੰ ਜਾ ਕੇ ਚੁੱਕਣ ਗਏ ਤੇ ਸਿੰਘਾਂ ਨੇ ਗੋਲੀਆਂ ਮਾਰ ਕੇ ਸਾਨੂੰ ਵੀ ਮਾਰ ਮੁਕਾਉਣਾ।
ਦੂਰ ਮੋਰਚਾ ਹੱਟ ਕਰ ਬੰਦੋ ਨਿਤ ਰਹੀਏ ਸਾਵਧਾਨਾ।
ਮੋਰਚਾ ਰਹਿਣ ਦਿਓ, ਲਾਸ਼ਾਂ ਪਈਆਂ ਰਹਿਣ ਦਿਓ, ਇੱਥੇ ਹੀ ਪਈਆਂ, ਆਪੇ ਜਾਨਵਰ ਪਸ਼ੂ ਖਾ ਜਾਣਗੇ, ਇੱਥੋਂ ਆਪਣਾ ਮੋਰਚਾ ਚੁੱਕੋ ਤੇ ਦੂਰ ਚਲੇ ਜਾਓ, ਇੱਥੋਂ ਪਿੱਛੇ ਜਾ ਕੇ ਦੁਬਾਰਾ ਨਵੇਂ ਸਿਰਿਓਂ ਮੋਰਚਾ ਬੰਨ ਲਵੋ ਔਰ ਦੂਰ ਹੀ ਰਹਿਣਾ, ਕਿਸੇ ਨੇ ਨੇੜੇ ਨਹੀਂ ਰਹਿਣਾ, ਸਾਵਧਾਨ ਹੋ ਕੇ ਰਹਿਣਾ ਹੈ।
ਗੁਰ ਤੇ ਫਤਿਹ ਨ ਕਮੋ ਲੀਨਤ,
ਇੰਨੇ ਦਿਨ ਹੋ ਗਏ ਨੇ ਆਪਾਂ ਨੂੰ ਲੜਦਿਆਂ, ਇੱਕ ਦਿਨ ਵਿੱਚ ਵੀ ਆਪਾਂ ਗੁਰੂ ਜੀ ਤੇ ਕਦੇ ਫਤਿਹ ਨਹੀਂ ਪ੍ਰਾਪਤ ਕਰ ਸਕੇ।
ਕਈ ਵਾਰ ਰਣ ਠਾਨਾ,
ਕਈ ਵਾਰ ਜੰਗ ਕਰਕੇ ਵੇਖ ਲਿਆ, ਹਰ ਵੇਰੀ ਆਪਣੀ ਹਾਰ ਹੁੰਦੀ ਹੈ, ਹਰ ਵੇਰੀ ਆਪਣਾ ਹੀ ਵੱਡਾ ਭਾਰੀ ਨੁਕਸਾਨ ਹੁੰਦਾ ਹੈ।
ਇਮ ਸੁਚੇਤ ਕਰ ਸਭ ਤਲ ਫਿਰ ਕਰ,
ਇਹਨਾਂ ਨੇ ਸਾਰੀਆਂ ਥਾਵਾਂ ਦਾ ਮੁਆਇਨਾ ਕੀਤਾ, ਆਲੇ ਦੁਆਲੇ ਜਿਹੜੇ ਮੋਰਚੇ ਸਨ,
ਜੁਗ ਸੂਬੇ ਅਰ ਰਾਜੇ,
ਇਹਨਾਂ ਦੋਵਾਂ ਸੂਬੇਦਾਰਾਂ ਨੇ ਔਰ ਜਿਹੜੇ ਨਾਲ ਪਹਾੜੀ ਰਾਜੇ ਨੇ ਉਹ ਵੀ ਫਿਰ ਕੇ ਵੇਖ ਰਹੇ ਨੇ।
ਪੁਨ ਪਹੁੰਚੇ ਨੇ ਜੀ ਸਿਵਲ ਵਿਕੇ ਕੱਲ,
ਚੱਲ ਕੇ ਸਾਰੇ ਮੂਰਖ ਉਥੋਂ ਉੱਠੇ ਤੇ ਵਾਪਸ ਆਪੋ ਆਪਣੇ ਡੇਰਿਆਂ ਵਿਚ ਆ ਪਹੁੰਚੇ ਹਨ।
ਮੈਂ ਕੁਛ ਧੁੰਦਪ ਬਾਜੇ,
ਕੋਈ ਨਗਾਰਾ ਨੀ ਵੱਜ ਰਿਹਾ ਇਹਨਾਂ ਦਾ, ਕੋਈ ਉਸ ਵੇਲੇ ਜੰਗੀ ਸਾਜ ਨੀ ਵੱਜ ਰਿਹਾ।
ਪ੍ਰਥਮ ਪੈਰ ਜੁਗ ਦਿਨ ਕੇ ਬੀਤੇ ਫਿਰ ਉਹ ਦੁਪਹਿਰਾ ਹੇਰਾ,
ਜਦੋਂ ਪਹਿਲਾ ਪੈਰ ਦਿਨ ਦਾ ਬਤੀਤ ਹੋ ਗਿਆ, ਦੂਸਰਾ ਪੈਰ ਜਦੋਂ ਆ ਗਿਆ,
ਸੋਚ ਇਸ਼ਨਾਨ ਠਾਨ ਕਰ ਬੈਠੇ।
ਇੱਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੁਪਹਿਰ ਦੇ ਸਮੇਂ ਇਸ਼ਨਾਨ ਪਾਨ ਕੀਤਾ, ਇਸ਼ਨਾਨ ਪਾਨ ਕਰਕੇ ਉੱਚੇ ਥਾਂ ਤੇ ਮਹਾਰਾਜ ਗਰੀਬ ਨਿਵਾਸ ਜੀ ਬੈਠੇ ਹਨ।
ਉੱਚੇ ਥਲ ਭਗਵੰਤਾ,
ਜਗ੍ਹਾ ਤੇ ਇੱਕ ਟਿੱਬਾ ਸੀ, ਦੂਰੋਂ ਫੌਜ ਨਜ਼ਰ ਆਉਂਦੀ ਸੀ ਦੁਸ਼ਮਣ ਦੀ, ਉੱਥੇ ਮਹਾਰਾਜ ਜੀ ਉੱਚੇ ਥਾਂ ਤੇ ਬੈਠੇ ਹਨ।
ਸਿੰਘ ਸੁਚੇਤਾ ਕਰ ਕਰ ਪਹੁੰਚੇ,
ਸਿੰਘ ਵੀ ਸੁਚੇਤਾ ਕਰ ਕਰਕੇ ਮਹਾਰਾਜ ਜੀ ਦੇ ਕੋਲ ਆ ਪਹੁੰਚੇ ਹਨ।
ਦਰਸੈ ਮੁਖ ਦੁਤਵੰਤਾ,
ਕਲਗੀਧਰ ਦਾ ਸੋਹਣਾ ਸਰੂਪ, ਸਿੰਘ ਆ ਕੇ ਵੇਖਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਲੱਗੇ ਉਹ ਦੀਵਾਨ ਖਾਲਸੇ ਸ਼ੋਭਤ,
ਖਾਲਸੇ ਦਾ ਦੀਵਾਨ ਲੱਗ ਗਿਆ, ਸਿੰਘ ਮਹਾਰਾਜ ਜੀ ਦੇ ਦੀਵਾਨ ਵਿਚ ਬੈਠੇ ਸੋਭਦੇ ਹਨ।
ਜਿਮ ਜਾਦਵ ਸਮਦਾਇਆ,
ਇਸ ਤਰ੍ਹਾਂ ਸੋਭਦੇ ਨੇ ਮਹਾਰਾਜ ਜੀ ਦੇ ਕੋਲ ਬੈਠੇ, ਮਾਨੋ ਜਿਵੇਂ ਕ੍ਰਿਸ਼ਨ ਦੇ ਲਾਗੇ ਯਾਦਵ ਬੈਠੇ ਸੋਭਦੇ ਸਨ।
ਰੂਪ ਗੋਬਿੰਦ ਸਿੰਘ, ਰੂਪ ਗੋਬਿੰਦ ਸਿੰਘ ਜੀ ਸ਼ਸਤਰ ਸਹਿਤ ਸੁਹਾਇਆ।
ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਰੂਪ ਹੋ ਕੇ ਸ਼ਸਤਰਧਾਰੀ ਹੋ ਕਰਕੇ ਵਿੱਚ ਸਿੰਘਾਂ ਦੇ ਸੋਭਨੀਕ ਹੋ ਰਹੇ ਨੇ।
ਕਿਦੋਂ ਕੁਬੇਰ ਥਿਰਿਓ ਵਿੱਚ ਜਚਨ,
ਕਹਿੰਦੇ ਜਾਂ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਕੁਬੇਰ ਦੇਵਤਾ ਵਿੱਚ ਜਕਸ਼ਾਂ ਦੇ ਬੈਠਾ ਸੋਭ ਰਿਹਾ ਹੋਵੇ।
ਜੇਵਰ ਜੋਤ ਸੁਹਾਵੇ,
ਆਪਣੇ ਸਰੀਰ ਤੇ ਸੋਹਣੇ ਜੇਵਰ ਤੇ ਸੋਹਣੇ ਗਹਿਣੇ ਧਾਰਨ ਕੀਤੇ ਹੋਏ ਨੇ।
ਦੇਵਨ ਗਨ ਮੈਂ ਕਿਦੋਂ ਇੰਦਰ,
ਇਸ ਤਰ੍ਹਾਂ ਕਹਿ ਲਈਏ ਦੇਵਤਿਆਂ ਵਿੱਚ ਇੰਦਰ ਬੈਠੇ ਹੋਏ, ਇੰਦਰ ਬੈਠਾ ਹੋਇਆ, ਏਦਾਂ ਕਲਗੀਧਰ ਇੰਦਰਾਣ ਇੰਦਰ ਰੂਪ ਹੋ ਕੇ ਸਿੰਘਾਂ ਵਿੱਚ ਬੈਠੇ ਹਨ।
ਮੁਦਤ ਮਹਾਂ ਦੁੱਤ ਪਾਵੇ,
ਭਾਰੀ ਮੁਦਤ ਪ੍ਰਾਪਤ ਕਰ ਰਹੇ ਨੇ ਦੇਵਤੇ ਰੂਪੀ ਸਿੱਖ ਬੈਠੇ ਹੋਏ।
ਕਹਿ ਮੁਨੀ ਗਨ ਮੈਂ ਰਾਮ ਚੰਦਰ ਜੀ,
ਇਸ ਤਰ੍ਹਾਂ ਕਹਿ ਲਈਏ ਮੁਨੀ ਗਨਾਂ ਵਿੱਚ ਭਗਵਾਨ ਸ਼੍ਰੀ ਰਾਮ ਜੀ ਬੈਠੇ ਹਨ।
ਥਿਰੇ ਸ਼ਬਦ ਸੁਖਦਾਏ,
ਸਾਰੇ ਬੈਠੇ ਸੋਭਨੀਕ ਹੋ ਰਹੇ ਹਨ।
ਤੁੰਗ ਸਥਲ ਪਰ ਸ਼੍ਰੀ ਪ੍ਰਭ ਥਿਰ ਤਬ,
ਕਲਗੀਧਰ ਜੀ ਉੱਚੇ ਥਾਂ ਦੇ ਉੱਤੇ ਬੈਠੇ ਹੋਏ ਨੇ।
ਜਿਉਂ ਦਿਸ਼ ਦ੍ਰਿਸ਼ਟ ਲਗਾਏ,
ਸਾਰੇ ਪਾਸੇ ਨਿਗਾਹ ਫੇਰ ਕੇ ਮਹਾਰਾਜ ਜੀ ਵੇਖਦੇ ਨੇ ਦੁਸ਼ਮਣ ਦਾ ਘੇਰਾ ਪਿਆ ਹੋਇਆ।
ਪਰੇ ਜਹਾਂ ਕਹਿੰਦੀ ਰਗਡੇਰੇ,
ਕਿੱਧਰ ਕਿੱਧਰ ਵੇਖਦੇ ਨੇ ਵੱਡੇ ਵੱਡੇ ਡੇਰੇ ਲੱਗੇ ਹੋਏ ਨੇ ਦੁਸ਼ਮਣਾਂ ਦੇ।
ਤੰਬੂ ਗਨ ਸ਼ਮਿਆਨੇ,
ਬੜੇ ਤੰਬੂ ਸ਼ਮਿਆਨੇ ਤੇ ਕਨਾਤਾਂ ਤਾਣੀਆਂ ਹੋਈਆਂ ਨੇ।
ਝੰਡੇ ਥਾਨ ਥਾਨ ਪਰ ਝੂਲਤ,
ਥਾਂ ਤੇ ਉੱਚੇ ਉੱਚੇ ਝੰਡੇ ਝੂਲਦੇ ਨੇ ਨਜ਼ਰ ਆ ਰਹੇ ਨੇ।
ਬਹੁਤ ਬਰਨ ਕੇ ਬਾਨ,
ਰੰਗ ਰੰਗ ਦੇ ਉਹਨਾਂ ਦੇ ਉੱਤੇ ਨਿਸ਼ਾਨ ਝੂਲ ਰਹੇ ਹਨ।
ਸਿਵਰ ਪਿਖਿਓ ਪੁਨ ਸੂਬਨ ਕੇਰਾ,
ਫਿਰ ਉਹਨਾਂ ਸੂਬਿਆਂ ਦਾ ਡੇਰਾ ਵੇਖਿਆ ਜਿੱਥੇ ਸੂਬੇਦਾਰਾਂ ਦਾ ਡੇਰਾ ਸੀ ਨਾ, ਵਜ਼ੀਰ ਖਾਂ ਤੇ ਜਬਰਦਸਤ ਖਾਂ ਸੂਬੇ ਲਾਹੌਰ ਦਾ, ਜਿੱਥੇ ਉਹਨਾਂ ਦੋਵਾਂ ਸੂਬਿਆਂ ਦਾ ਡੇਰਾ, ਉਹ ਡੇਰਾ ਵੇਖਿਆ ਹੈ।
ਤੰਬੂ ਲੱਗਿਓ ਬਨਾਤੇ,
ਵੱਡਾ ਤੰਬੂ ਲੱਗਾ ਹੋਇਆ, ਬੜੀ ਵੱਡੀ ਉਹਦੀ ਬਨਾਤ ਬਣੀ ਹੋਈ ਹੈ।
ਤਾਨੀ ਉਹ ਸ਼ਮਿਆਨਾ ਬੋ ਦੀਰਗ,
ਬੜਾ ਵੱਡਾ ਭਾਰੀ ਸ਼ਮਿਆਨਾ ਤਾਣਿਆ ਹੋਇਆ ਹੈ।
ਮਖਮਲ ਕੋ ਬੋ ਭਾਂਤੇ,
ਮਖਮਲ ਦਾ ਬਣਿਆ ਹੋਇਆ ਬਹੁਤ ਪ੍ਰਕਾਰ ਦਾ ਉਹ ਸ਼ਮਿਆਨਾ ਬਣਿਆ ਹੋਇਆ ਤਾਣਿਆ ਹੋਇਆ ਹੈ।
ਥਿਰੇ ਲੋਕ ਬੋ ਖੜੇ ਹਜ਼ਾਰੋ,
ਔਰ ਸੈਂਕੜੇ ਲੋਕ ਉਹਨਾਂ ਦੇ ਕੋਲ ਖੜੇ ਨੇ ਵੇਖ ਰਹੇ ਨੇ।
ਸ਼ਸਤਰਨ ਜੁੱਤ ਸਾਵਧਾਨਾ,
ਸ਼ਸਤਰਾਂ ਸਹਿਤ ਸਾਵਧਾਨ ਸਿਪਾਹੀ ਨਜ਼ਰ ਆ ਰਹੇ ਨੇ।
ਤੇ ਬਿਲੋਕ ਮੁਸਕਾਏ ਕਯੋ ਪ੍ਰਭ, ਇਹ ਸਨਮੁਖ ਡਰਹਾਨਾ।
ਮਹਾਰਾਜ ਜੀ ਨੇ ਸਾਹਮਣੇ ਤੁਰਕਾਂ ਨੂੰ ਜਦੋਂ ਵੇਖਿਆ ਨਾ, ਵੀ ਸਾਹਮਣੇ ਸੂਬਿਆਂ ਦਾ ਡੇਰਾ ਸੀ, ਗੁਰਦੇਵ ਜੀ ਉੱਚੇ ਥਾਂ ਤੇ ਬੈਠੇ ਦੂਰ ਉਹ ਦਿਸ ਰਹੇ ਨੇ, ਕਲਗੀਧਰ ਪਾਤਸ਼ਾਹ ਨਾ ਮੁਸਕਰਾ ਪਏ ਵੇਖ ਕੇ। ਮਹਾਰਾਜ ਜੀ ਕਹਿੰਦੇ ਸਿੰਘੋ, ਸਾਡੇ ਸਾਹਮਣੇ ਦੁਸ਼ਮਣ ਬੈਠੇ ਹੋਣ ਤੇ ਉਹ ਵੀ ਬੇਖੌਫ ਹੋ ਕੇ, ਇਹਨਾਂ ਨੂੰ ਸਾਡਾ ਡਰ ਹੀ ਨਾ ਹੋਵੇ, ਨਿਡਰ ਹੋ ਕੇ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਮੁਸਕਰਾ ਕੇ ਬੋਲੇ।
ਉਦੇ ਸਿੰਘ ਕਰ ਜੋ ਉਚਾਰੇ,
ਪਾਤਸ਼ਾਹ ਨੇ ਗੱਲ ਕਹੀ ਤੇ ਲਾਗਿਓ ਭਾਈ ਉਦੇ ਸਿੰਘ ਜੀ ਬੋਲੇ।
ਜਵੇ ਪੜਹਾਰੇ ਮਾਨਾ,
ਮਹਾਰਾਜ ਪਹਿਲਾਂ ਵੀ ਬੇਖੌਫ ਹੋ ਕੇ ਬੈਠੇ ਸੀ, ਪਰ ਜਦੋਂ ਤੁਸੀਂ ਬਾਣ ਚਲਾਏ ਸੀ ਨਾ, ਦੋ ਤੀਰ ਚਲਾਏ ਸਨ, ਜਦੋਂ ਉਹ ਤੀਰ ਇਹਨਾਂ ਦੇ ਪਲੰਘੇ ਦੇ ਪਾਵੇ ਵਿੱਚ ਜਾ ਕੇ ਖੁੱਭਾ ਸੀ, ਦੂਜਾ ਤੀਰ ਦਰਖਤ ਦੀ ਜਿਹੜਾ ਛਾਲ ਮਾਰ ਦਰਖਤ ਸੀ ਉਹਦੇ ਤਣੇ ਵਿੱਚ ਜਾ ਕੇ ਖੁੱਭਾ ਸੀ।
ਤਬ ਡਰ ਕਰ ਫਿਰ ਦੂਰ ਰਹਿਤ ਪਾਰ,
ਉਦੋਂ ਡਰ ਕੇ ਦੂਰ ਹੀ ਚਲੇ ਗਏ ਸਨ, ਉੱਥੇ ਉਹਨਾਂ ਨੇ ਪਲੰਘਾ ਹੀ ਚੁੱਕ ਲਿਆ ਸੀ ਆਪਣਾ ਤੇ ਦੂਰ ਜਾ ਕੇ ਬੈਠ ਗਏ ਸਨ ਡਰ ਕੇ।
ਬਹੁਤ ਦਿਨ ਬੀਤੇ ਸੁਹਾਨਾ,
ਮਹਾਰਾਜ ਉਸ ਗੱਲ ਨੂੰ ਬਹੁਤੇ ਦਿਨ ਹੋ ਗਏ ਨੇ ਹੁਣ, ਇਸ ਕਰਕੇ ਫਿਰ ਨਿਡਰ ਹੋ ਗਏ ਨੇ, ਉਹ ਤੀਰ ਚਲਾਇਆ ਨੂੰ ਕਈ ਦਿਨ ਹੋਣ ਕਰਕੇ ਮਹਾਰਾਜ ਹੁਣ ਇਹ ਫਿਰ ਨਿਡਰ ਹੋ ਗਏ ਨੇ।
ਪ੍ਰਥਮ ਰੀਤੀ ਬੈਠਣ ਲਾਗੇ, ਕਹਾ ਤੀਰ ਨਿਤ ਮਾਰੇ,
ਮਹਾਰਾਜ ਜਿਵੇਂ ਪਹਿਲਾਂ ਬੈਠੇ ਚੋਪੜ ਖੇਡਦੇ ਰਹਿੰਦੇ ਸੀ, ਖੇਡਾਂ ਖੇਡਦੇ ਰਹਿੰਦੇ ਸੀ, ਹੁਣ ਫੇਰ ਉਸੇ ਤਰ੍ਹਾਂ ਬਹਿਣ ਲੱਗ ਪਏ ਨੇ ਤੁਰਕ। ਮਹਾਰਾਜ ਨਾ ਇਹ ਸੋਚਦੇ ਨੇ ਵੀ ਗੁਰੂ ਜੀ ਨੇ ਕਿਹੜਾ ਰੋਜ਼ ਰੋਗ ਤੀਰ ਚਲਾਉਣੇ ਨੇ, ਇਹ ਸੋਚ ਕੇ ਫਿਰ ਪਹਿਲਾਂ ਵਾਂਗੂ ਬੈਠਣ ਲੱਗ ਪਏ ਹਨ।
ਆਪਣੋ ਆਪ ਦਿਖਾਵਨ ਕਰਤੇ,
ਆਪਣਾ ਆਪ ਵਿਖਾ ਰਹੇ ਨੇ ਗਰੀਬ ਨਵਾਜ ਜੀ।
ਤੁਰਕ ਕਹਾਂ ਲੱਗ ਹਾਰੇ,
ਮਹਾਰਾਜ ਤੁਰਕ ਨੇ ਕਹਿੰਦੇ ਕਿੱਥੇ ਤੱਕ ਅਸੀਂ ਹਾਰਾਂਗੇ, ਕਿੱਥੋਂ ਤੱਕ ਅਸੀਂ ਹਾਰੇ ਰਹੀਏ।
ਸੁਣ ਕੇ ਸ਼੍ਰੀ ਪ੍ਰਭ ਹੁਕਮ ਕਰਿਓ ਤਬ, ਜੁਗ ਤੋਪਨ ਕੋ ਲਿਆਵੋ।
ਮਹਾਰਾਜ ਜੀ ਕਹਿੰਦੇ ਫਿਰ ਸਿੰਘੋ ਡਰਾ ਦਈਏ ਅੱਜ ਫੇਰ ਇਹਨਾਂ ਨੂੰ। ਸਿੰਘ ਕਹਿੰਦੇ ਪਾਤਸ਼ਾਹ ਹੋਰ ਕੀ ਚਾਹੀਦਾ, ਡਰਾਵਾ ਤਾਂ ਦੇਣਾ ਹੀ ਨਾ, ਮਾਰੇ ਨਾਲੋਂ ਤਾਂ ਡਰਾਇਆ ਜ਼ਿਆਦਾ ਵਧੀਆ ਹੁੰਦਾ, ਜਦੋਂ ਮਾਰ ਦਿੱਤਾ ਉਦੋਂ ਤਾਂ ਉਹ ਮਾਰ ਹੀ ਦੇਣਾ, ਫਿਰ ਤਾਂ ਖਤਮ ਹੋ ਗਿਆ, ਉਹਦੇ ਨਾਲ ਉਹ ਡਰਾਈ ਰੱਖਣਾ ਵੀ ਹਰ ਵੇਲੇ ਸਿਰ ਦੇ ਉੱਤੇ ਕਿਰਪਾਨ ਲਟਕਦੀ ਰਹੇ, ਉਹਦਾ ਖੌਫ ਕੁਝ ਜ਼ਿਆਦਾ ਹੁੰਦਾ। ਮਹਾਰਾਜ ਜੀ ਕਹਿੰਦੇ ਫਿਰ ਡਰਾ ਦੇ, ਲਿਆਓ ਸਾਡੀਆਂ ਤੋਪਾਂ। ਗੁਰਦੇਵ ਨੇ ਹੁਕਮ ਕੀਤਾ ਵੀ ਦੋ ਤੋਪਾਂ ਲੈ ਕੇ ਆਓ।
ਇਸ ਥਲ ਉੱਚੇ ਪਰ ਥਿਰ ਕਰਕੇ,
ਉੱਚੀ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਬੈਠੇ ਆ, ਇੱਥੇ ਉਹ ਤੋਪਾਂ ਉੱਚੀ ਜਗ੍ਹਾ ਤੇ ਖੜੀਆਂ ਕਰ ਦਿੱਤੀਆਂ ਜਾਣ।
ਗੋਰਾ ਡਰ ਚਲਾਓ,
ਗੋਲੇ ਪਾ ਕੇ ਉਧਰ ਹੀ ਤੁਰਕਾਂ ਦੇ ਡੇਰੇ ਵੱਲ ਮੂੰਹ ਕਰਕੇ ਗੋਲੇ ਚਲਾ ਦਿਓ।
ਸੁਣ ਆਏ ਕੋ ਸਿੰਘ ਤੁਰਤ ਹੀ,
ਮਹਾਰਾਜ ਜੀ ਦੀ ਆਗਿਆ ਸੁਣ ਕੇ ਉਸੇ ਵੇਲੇ ਸਿੰਘ ਤੁਰਤ ਫੁਰਤ ਗਏ ਹਨ।
ਗਏ ਤੋਪੇ ਠਾਂਡੇ,
ਮਹਾਰਾਜ ਜੀ ਦੀਆਂ ਤੋਪਾਂ ਖੜੀਆਂ ਸਨ, ਉੱਥੇ ਤੋਪਾਂ ਲੈਣ ਵਾਸਤੇ ਗਏ ਨੇ।
ਐਂਚਨ ਕਰ ਆਨੀ ਤਾਂ ਛਿਨ ਮੈਂ,
ਬੜੀ ਛੇਤੀ ਨਾਲ ਖਿੱਚ ਕੇ ਵੱਡੀਆਂ ਤੋਪਾਂ ਸਨ ਉੱਥੇ ਲੈ ਆਏ।
ਚੌਂਪਰੇ ਦੇ ਮੈਂ ਬਾਡੇ,
ਬੜੀ ਚੌਂਪ ਬੜਾ ਚਾਓ ਹੈ ਸਿੰਘਾਂ ਦੇ ਮਨਾਂ ਵਿਚ ਤੋਪ ਚਲਾਉਣ ਦਾ।
ਇੱਕ ਤੋਂ ਇੱਕ ਕੋ ਬਾਗਨ ਨਾਮ ਧਰਿਓ ਪ੍ਰਭ,
ਸਾਹਿਬ ਜੀ ਨਾ ਤੋਪਾਂ ਦੇ ਵਿੱਚੋਂ ਇੱਕ ਤੋਪ ਦਾ ਨਾਂ ਰੱਖਿਆ ਹੋਇਆ ਬਾਗਣ, ਤੋਪਾਂ ਦੇ ਨਾਂ ਸਨ ਬਕਾਇਦਾ ਰੱਖੇ ਹੋਏ, ਇੱਕ ਤੋਪ ਦਾ ਨਾਂ ਰੱਖਿਆ ਹੋਇਆ ਹੈ ਬਾਗਣ।
ਬਿਜ ਕੋਖ ਕਹਿ ਦੂਜੇ,
ਜਿਹੜੀ ਦੂਜੀ ਤੋਪ ਸੀ ਉਹਦਾ ਨਾਂ ਸੀ ਬਿਜ ਕੋਖ, ਇੱਕ ਦਾ ਨਾਂ ਸੀ ਬਾਗਣ, ਦੂਜੀ ਦਾ ਨਾਂ ਸੀ ਬਿਜ ਕੋਖ।
ਕਰ ਦੇਵਾਨ ਅੱਗੇ ਥਿਰ ਦੋਨੋ,
ਜਿੱਥੇ ਮਹਾਰਾਜ ਜੀ ਬੈਠੇ ਸੀ ਸਤਿਗੁਰਾਂ ਦੇ ਦੀਵਾਨ ਦੇ ਸਾਹਮਣੇ ਲਿਆ ਕੇ ਮੂੰਹ ਤੁਰਕਾਂ ਵਾਲੇ ਪਾਸੇ ਕਰਕੇ ਤੋਪਾਂ ਦੇ ਤੋਪਾਂ ਖੜੀਆਂ ਕਰ ਦਿੱਤੀਆਂ।
ਚੰਦਨ ਪੁਸ਼ਪਨ ਪੂਜੇ,
ਪਹਿਲਾਂ ਉਹਨਾਂ ਦੀ ਪੂਜਾ ਕੀਤੀ ਤੋਪਾਂ ਦੀ, ਸ਼ਸਤਰ ਨੇ ਨਾ ਚੰਦਨ ਤੇ ਫੁੱਲ ਭੇਟ ਕਰਕੇ ਉਹਨਾਂ ਤੋਪਾਂ ਦੀ ਪੂਜਾ ਕੀਤੀ ਹੈ।
ਕਬਿਤ ਗੁਰੂ ਕੇ ਪ੍ਰਤਾਪ ਕੀ ਦੁਲਾਰਨ ਕਰਨ ਵਾਲੀ,
ਕਹਿੰਦੇ ਸਤਿਗੁਰਾਂ ਦੇ ਪ੍ਰਤਾਪ ਦਾ ਦੁਲਾਰ ਕਰਨ ਵਾਲੀ, ਮਹਾਰਾਜ ਜੀ ਦੇ ਪ੍ਰਤਾਪ ਦਾ ਦੁਲਾਰ ਕਰਨ ਵਾਲੀ।
ਕਿਦੋਂ ਗੁਰੂ ਮੂਰਤ ਕੀ ਰੱਛਾ ਰੂਪ ਧਾਰੀ ਹੈ,
ਇਸ ਤਰ੍ਹਾਂ ਕਹਿ ਲਈਏ ਗੁਰੂ ਸਾਹਿਬ ਦੀ ਹੀ ਮੂਰਤ ਹੀ ਸਿੱਖਾਂ ਦੀ ਰੱਖਿਆ ਕਰਨ ਵਾਸਤੇ ਤੋਪਾਂ ਦੇ ਰੂਪ ਵਿਚ ਆਈ ਹੈ।
ਕਿਦੋਂ ਬੀਜੇ ਆਪਣੋ ਸਰੂਪ ਧਾਰ ਠਾਂਡੀ ਢਿੱਗ,
ਇਸ ਤਰ੍ਹਾਂ ਕਹਿ ਲਈਏ ਕਿ ਵਿਜੈ ਜਿਹੜੀ ਹੈ, ਫਤਿਹ ਜਿਹੜੀ ਹੈ, ਇਹਨਾਂ ਦੋਹਾਂ ਤੋਪਾਂ ਦੇ ਰੂਪ ਦੇ ਵਿੱਚ ਕਲਗੀਧਰ ਦੇ ਸਾਹਮਣੇ ਆਣ ਖਲੋਤੀ ਹੈ।
ਕਿਦੋਂ ਰੂਪ ਕਾਲਕਾ ਕੋ ਦਾਸਨ ਉਧਾਰੀ ਹੈ,
ਜਾਂ ਇਸ ਤਰ੍ਹਾਂ ਜਾਪਦਾ ਵੀ ਕਾਲੀ ਦਾ ਪ੍ਰਤੱਖ ਰੂਪ ਨੇ ਦੋਵੇਂ ਤੋਪਾਂ ਜੋ ਆਪਣੇ ਦਾਸਾਂ ਦਾ ਉਧਾਰ ਕਰਨ ਵਾਲੀ ਹੈ।
ਸਿੰਘ ਨਸਾਏ ਦੇਤ ਹੈ ਦਿਖਾਈ ਤੋਏ,
ਸਿੰਘਾਂ ਦੀ ਸਹਾਇਤਾ ਵਾਸਤੇ ਮਾਨੋ ਇਹ ਪ੍ਰਮਾਤਮਾ ਦੀ ਪ੍ਰਚੰਡ ਸ਼ਕਤੀ ਨਾਲ ਤੋਪਾਂ ਦੇ ਰੂਪ ਦੇ ਵਿਚ ਆ ਕੇ ਦਿਖਾਈ ਦੇ ਰਹੀ ਹੈ।
ਕਿਦੋਂ ਮ੍ਰਿਤੀ ਦੁਰਜਨ ਕੀ ਦਰਨ ਸੁਧਾਰੀ ਹੈ,
ਇਸ ਤਰ੍ਹਾਂ ਕਹਿ ਲਈਏ ਵੀ ਦੁਰਜਨਾ ਦੀ ਮਲੇਛਾ ਦੀ ਮੌਤ ਖੜੀ ਹੈ ਇਹਨਾਂ ਤੋਪਾਂ ਦੇ ਰੂਪ ਦੇ ਵਿਚ ਸਾਹਮਣੇ।
ਹਿੰਦੂ ਕੋ ਧਰਮ ਤਰਾ ਤਾਰ ਬੇਕੋ ਧੀਰ ਧਰ,
ਔਰ ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਔਰ ਧਰਤੀ ਨੂੰ ਧੀਰਜ ਦੇਣ ਵਾਸਤੇ
ਸ਼੍ਰੀ ਗੋਬਿੰਦ ਸਿੰਘ ਤੋਪ ਉਪਮਾ ਵਿਚਾਰੀ ਹੈ।
ਗੋਬਿੰਦ ਸਿੰਘ ਸਾਹਿਬ ਜੀ ਦੀ ਤੋਪ ਦੀ ਉਪਮਾ ਇਸ ਤਰ੍ਹਾਂ ਵਿਚਾਰਨ ਵਿਚ ਆਉਂਦੀ ਹੈ, ਇਹ ਦਸਵੇਂ ਪਾਤਸ਼ਾਹ ਦੀਆਂ ਦੋਵੇਂ ਤੋਪਾਂ ਬਿਜ ਕੋਖ ਤੇ ਬਾਗ ਕਹਿੰਦੇ ਇਸ ਤਰ੍ਹਾਂ ਨਜ਼ਰ ਆਉਂਦੀ ਹੈ।
ਗਾਡੇ ਗੱਡ ਢਾਏ ਬੇਕੋ ਦੀ ਦਲ ਦਾਏ ਬੇਕੋ,
ਤੋਪਾਂ ਵੱਡੇ ਵੱਡੇ ਕਿਲਿਆਂ ਨੂੰ ਤੋੜਨ ਵਾਲੀਆਂ ਨੇ, ਵੱਡੇ ਵੱਡੇ ਦਲਾਂ ਨੂੰ ਦੋਣ ਵਾਲੀਆਂ ਹਨ।
ਖਾਲਸਾ ਉਮਾਏ ਬੇਕੋ ਦੁਰਜਨ ਬਿਹਾਲ ਕਾ,
ਔਰ ਖਾਲਸੇ ਨੂੰ ਉਧਾਰਨ ਵਾਲੀਆਂ ਨੇ, ਉਮਾ ਦੇਣ ਵਾਲੀਆਂ ਨੇ, ਔਰ ਵੈਰੀਆਂ ਨੂੰ ਗਾਲਣ ਵਾਲੀਆਂ ਨੇ, ਉਹਨਾਂ ਨੂੰ ਡਰਾਉਣ ਵਾਲੀਆਂ ਭਿਆਨਕ ਉਹਨਾਂ ਨੂੰ ਬਿਹਾਲ ਕਰਨ ਵਾਲੀਆਂ ਨੇ।
ਤੁਰਕਨ ਕੋ ਤੇਜ ਤਿਣ ਸੰਚੈ ਸਮ ਬਦਿਓ ਬੋ,
ਕਹਿੰਦੇ ਇਸ ਵੇਲੇ ਤੁਰਕਾਂ ਦਾ ਜਿਹੜਾ ਤੇਜ ਹੈ ਉਹ ਘਾਹ ਦੇ ਕਿਣਕਿਆਂ ਵਾਂਗੂ ਵੱਧ ਕੇ ਢੇਰ ਲੱਗਾ ਹੋਇਆ ਆਲੇ ਦੁਆਲੇ।
ਤਾਂ ਕੋ ਛਾਰ ਕਰਵੇ ਕੋ ਮਾਨੋ ਜੋਤ ਜਵਾਲ ਕਾ,
ਤੁਰਕਾਂ ਦੇ ਉਸ ਤੇਜ ਰੂਪੀ ਘਾਹ ਨੂੰ ਸਾੜ ਕੇ ਸਵਾਹ ਕਰਨ ਵਾਸਤੇ ਮਾਨੋ ਇਹ ਜਿਹੜੀਆਂ ਤੋਪਾਂ ਨੇ ਅੱਗ ਦਾ ਰੂਪ ਨੇ, ਅਗਨੀ ਨੂੰ ਪ੍ਰਗਟ ਕਰਨ ਵਾਲੀਆਂ, ਜਵਾਲਾ ਨੂੰ ਪ੍ਰਗਟ ਕਰਨ ਵਾਲੀਆਂ ਜਵਾਲਕਾਵਾਂ ਹਨ।
ਮੇਘਨ ਕੇ ਬੀਚ ਬਸੇ ਗਾਜ 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 ਜੋਏ,
ਕਹਿੰਦੇ ਆ ਮੇਘਾਂ ਵਿੱਚ ਬੱਦਲਾਂ ਵਿੱਚ ਜਿਵੇਂ ਵਸੇ ਹੋਏ ਜਿਹੜੀ ਬਿਜਲੀ ਚਮਕਦੀ ਆ ਗੱਜ ਗੱਜ ਕੇ,
ਦੂਜੋ ਦੇ ਤਾਰੇ ਜਨ ਆਈ ਖਲ ਘਾਲਕਾ,
ਮਾਨੋ ਇਹ ਤੋਪਾਂ ਦੂਜੀ ਦੇਹ ਧਾਰਨ ਕਰਕੇ ਆਈਆਂ ਨੇ ਮਾਤ ਲੋਕ ਦੀ ਧਰਤੀ ਤੇ ਉਸੇ ਬਿਜਲੀ ਦਾ ਜੋ ਦੁਸ਼ਮਣਾਂ ਦਾ ਨਾਸ ਕਰਨ ਵਾਲੀਆਂ ਹਨ।
ਦਾਸ ਪ੍ਰਤੀ ਪਾਲਕਾ ਸੋ ਖਾਲਕ ਕੀ ਖਾਲਕਾ।
ਅਕਾਲ ਪੁਰਖ ਦੀ ਜਿਹੜੀ ਪ੍ਰਚੰਡ ਸ਼ਕਤੀ ਕਾਲ ਰੂਪ ਹੋ ਕੇ ਸਾਰਿਆਂ ਦਾ ਨਾਸ਼ ਕਰਨ ਵਾਲੀ ਹੈ, ਮੂਰਖਾਂ ਦਾ ਵੀ ਨਾਸ਼ ਕਰਨ ਵਾਲੀ ਹੈ।
ਸਰੂਪ ਮਨੋ ਕਾਲਕਾ ਪ੍ਰਗਟ ਭਈ ਕਾਲਕਾ।
ਉਹੀ ਅਕਾਲ ਪੁਰਖ ਦੀ ਇਹ ਪ੍ਰਚੰਡ ਸ਼ਕਤੀ ਨਾ ਤੋਪਾਂ ਦੇ ਰੂਪ ਦੇ ਵਿੱਚ ਮਾਨੋ ਪ੍ਰਗਟ ਹੋਈ, ਕਰਤਾਰ ਦੀ ਰਚੀ ਹੋਈ ਆ। ਇਹ ਤੋਪ ਮਾਨੋ ਕਾਲ ਤੇ ਮੌਤ ਦਾ ਸਰੂਪ ਹੈ।
ਸਵਈਆ ਸ਼੍ਰੀ ਮੁਕਤੇ ਤਵ ਲੇਕਰ ਆਇਤ।
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਤੋਪਾਂ ਦੀ ਉਪਮਾ ਭਾਈ ਸੰਤੋਖ ਸਿੰਘ ਨੇ ਕੀਤੀ ਹੈ। ਇਸ ਬਿਜ ਕੋਖ ਤੇ ਬਾਗੜ ਦੋਹਾਂ ਤੋਪਾਂ ਦੀ ਉਪਮਾ ਕਰਕੇ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਕਲਗੀਧਰ ਨੇ ਆਗਿਆ ਕੀਤੀ ਸਿੰਘਾਂ ਨੂੰ,
ਡਰ ਬਰੂਦ ਕਸਿਓ ਤਵ ਗੋਰਾ।
ਮਹਾਰਾਜ ਜੀ ਕਹਿੰਦੇ, ਭਾਈ ਹੁਣ ਤੋਪਾਂ ਤਿਆਰ ਕਰਕੇ ਚਲਾਓ। ਸਿੰਘਾਂ ਨੇ ਗੋਲਾ ਪਾ ਕੇ ਬਰੂਦ ਪਾ ਕੇ ਤੋਪਾਂ ਤਿਆਰ ਕੀਤੀਆਂ।
ਤੰਬੂ ਬਣਾਤੀ ਸੋ ਸੂਤ ਬੰਧਿਓ ਮੁਕ।
ਸਾਹਮਣੇ ਤੰਬੂ ਬਣਿਆ ਬੰਨਿਆ ਹੋਇਆ ਸੀ, ਸੂਤਰ ਦੇ ਨਾਲ ਬੰਨਿਆ ਹੋਇਆ ਨਜ਼ਰ ਆ ਰਿਹਾ ਸੀ।
ਕਿਨ ਬਰੋਬਰ ਸ਼ਤਰਨ ਓਰਾ।
ਉਧਰ ਹੀ ਦੁਸ਼ਮਣਾਂ ਵਾਲੇ ਪਾਸੇ ਤੋਪਾਂ ਦਾ ਮੂੰਹ ਕਰਕੇ ਤੋਪਾਂ ਨੂੰ ਬਰਾਬਰ ਖੜਾ ਕੀਤਾ ਹੈ।
ਤਾਕ ਭਲੇ ਤਵ ਤਿਆਰ ਕਰੀ ਤਤਕਾਲ ਪਲੀ ਤੇ ਤੋਰਾ।
ਚੰਗੀ ਤਰ੍ਹਾਂ ਤੋਪਾਂ ਦਾ ਦੋਹਾਂ ਦਾ ਨਿਸ਼ਾਨਾ ਲਾ ਕੇ ਤੋਪਾਂ ਤਿਆਰ ਕੀਤੀਆਂ ਤੇ ਪਲੀਤੇ ਲਾ ਕੇ ਤੋਪਾਂ ਨੂੰ ਤੁਖਾਇਆ ਹੈ।
ਗਾਜਗਿਰੀ ਜਲਦੀ ਆਵਾਜ਼ ਤੇ।
ਕਹਿੰਦੇ ਜਦੋਂ ਤੋਪਾਂ ਵਿੱਚੋਂ ਗੋਲੇ ਨਿਕਲੇ ਤੇ ਇੱਕ ਦਮ ਗੱਜ ਕੇ ਗੋਲਿਆਂ ਦੀ ਆਵਾਜ਼ ਆਈ, ਦੂਰ ਤੱਕ ਉਹ ਆਵਾਜ਼ ਸੁਣਾਈ ਦਿੱਤੀ।
ਕੋਕ ਸਬੇਗ ਰਿਪੋ ਸਿਰ ਫੋਰਾ।
ਏਦਾਂ ਛੇਤੀ ਨਾਲ ਜਾ ਕੇ ਉਹ ਗੋਲੇ ਦੁਸ਼ਮਣਾਂ ਦੇ ਉੱਤੇ ਜਾ ਕੇ ਡਿੱਗੇ, ਅਨੇਕਾਂ ਬੈਰੀਆਂ ਦੇ ਸਿਰ ਤੋੜ ਕੇ ਰੱਖ ਦਿੱਤੇ।
ਬਾਗਨ ਛੋੜ ਕੇ ਤਿਆਰ ਕਰੇ।
ਪਹਿਲਾਂ ਬਾਗਨ ਜਿਹੜੀ ਬਾਗਣ ਸੀ ਤੋਪ, ਉਹਦੇ ਵਿੱਚੋਂ ਗੋਲਾ ਛੱਡ ਕੇ ਉਹਨੂੰ ਦੁਬਾਰਾ ਤਿਆਰ ਕੀਤਾ ਹੈ।
ਬਿਜ ਕੋ ਕੋ ਸ਼ੂਕ ਚਲਿਓ ਤਵ ਗੋਰਾ।
ਬਾਗਣ ਚੱਲ ਕੇ ਹਟੀ ਤੇ ਫਿਰ ਬਾਅਦ ਚ ਬਿਜ ਕੋਖ ਜਿਹੜੀ ਤੋਪ ਸੀ ਉਹਦਾ ਗੋਲਾ ਚਲਾਇਆ, ਉਹਦਾ ਸ਼ੂਕ ਕੇ ਗੋਲਾ ਗਿਆ।
ਸੂਬੇ ਕੋ ਚੰਡਾ ਖਰਾ ਅਵਲੋਕ ਕੈ ਤਾਕ ਕੇ ਮਾਰਤ
ਨੇ ਆਖਿਆ ਵੀ ਆ ਜਿਹੜਾ ਸਾਹਮਣੇ ਤੁਰਕਾਂ ਦਾ ਸੂਬੇ ਲਾਹੌਰ ਦਾ ਝੰਡਾ ਝੂਲ ਰਿਹਾ, ਇਹਦੇ ਤੇ ਨਿਸ਼ਾਨਾ ਲਾ ਕੇ ਝੰਡਾ ਤੋੜ ਕੇ ਸੁੱਟੀਏ। ਕਹਿੰਦੇ ਉਹਦਾ ਨਿਸ਼ਾਨਾ ਲਾ ਕੇ ਸਿੰਘਾਂ ਨੇ ਗੋਲਾ ਚਲਾਇਆ ਤੇ ਸੂਬੇ ਦਾ ਜਿਹੜਾ ਲਾਹੌਰ ਦਾ ਝੰਡਾ ਝੂਲ ਰਿਹਾ ਸੀ ਉਹ ਝੰਡਾ ਤੋੜ ਕੇ ਜ਼ਮੀਨ ਤੇ ਸੁੱਟ ਕੇ ਗਰਕ ਕਰ ਦਿੱਤਾ।
ਫੇਰ ਕਸੀਨੇ ਦੇਰ ਲੱਗੀ,
ਦੁਬਾਰਾ ਤੋਪ ਤਿਆਰ ਕਰਕੇ ਕੱਸ ਲਈ ਦੇਰੀ ਨੀ ਲੱਗੀ।
ਕੰਬ ਉੱਠੇ ਸੁਣ ਕਹਿ ਰਹੋ ਘੋਰਾ।
ਆਕਾਸ਼ ਵਿੱਚ ਚਮਕਦਾ ਸੂਰਜ ਵੀ ਇੱਕ ਵਾਰੀ ਕੰਬ ਉੱਠਿਆ ਆਵਾਜ਼ ਨੂੰ ਸੁਣ ਕੇ।
ਥੈਲੀ ਕੋ ਪਾਏ ਕੈ ਠੋਕਤ ਹੈ ਗਜ।
ਬਰੂਦ ਦੀ ਥੈਲੀ ਪਾ ਕੇ ਤੋਪਾਂ ਦਾ ਮੂੰਹ ਤਿਆਰ ਕਰਦੇ ਹਨ।
ਦੇਤ ਪਲੀਤੇ ਮੈਂ ਤੋਰਨ ਤੋਰਾ।
ਛੇਤੀ ਨਾਲ ਪਲੀਤੇ ਵਿੱਚ ਤੋੜਾ ਦੇ ਦਿੰਦੇ ਹਨ।
ਦੋਹੇਰਾ ਤੰਬੂ ਕਲਸ ਉਡਾਏ ਕੈ ਚੰਡਾ ਦਿਓ ਗਿਰਾਏ।
ਸਾਹਮਣੇ ਜਿਹੜਾ ਤੰਬੂ ਦਾ ਉੱਚਾ ਕਲਸ਼ ਲੱਗਾ ਹੋਇਆ ਸੀ ਉਹ ਵੀ ਸਿੰਘਾਂ ਨੇ ਤੋੜ ਕੇ ਸੁੱਟ ਦਿੱਤਾ। ਸੂਬੇ ਲਾਹੌਰ ਦਾ ਜਿਹੜਾ ਝੰਡਾ ਸੀ ਉਹ ਵੀ ਤੋੜ ਕੇ ਸੁੱਟ ਦਿੱਤਾ।
ਟੂਟ ਪਰਿਓ ਤਰ ਪਰ ਤਬੈ ਸ਼ੋਰ ਉੱਠਿਓ ਸਮਦਾਏ।
ਸਾਰੇ ਪਾਸੇ ਸ਼ੋਰ ਮੱਚ ਗਿਆ, ਭਾਜੜ ਪੈ ਗਈ, ਭਗਦੜ ਮੱਚ ਗਈ ਉਸੇ ਵੇਲੇ ਤੁਰਕਾਂ ਵਿੱਚ। ਇੱਥੇ ਤੱਕ ਗੋਲੇ ਕਿਵੇਂ ਆ ਗਏ ਤੋਪ ਦੇ? ਅਸੀਂ ਤਾਂ ਦੂਰ ਡੇਰਾ ਕਰੀ ਬੈਠੇ ਸੀ ਵੀ ਇੱਥੇ ਤੱਕ ਮਾਰ ਨਹੀਂ ਹੋਣੀ, ਪਰ ਉਹਨਾਂ ਦੀਆਂ ਤੋਪਾਂ ਤਾਂ ਇੱਥੋਂ ਤੱਕ ਮਾਰ ਕਰ ਰਹੀਆਂ ਨੇ। ਡਰ ਦੇ ਨਾਲ ਭੱਜ ਉੱਠੇ, ਦੌੜ ਉੱਠੇ। ਉਸ ਤੋਂ ਅਗਲੇਰਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।